ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮਾਨ ਕਰੋਂ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਮਾਨ ਕਰੋਂ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੁੱਲਤੇ ਹਮੇ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਤੋਸੋ ਨ ਨਾਥ ਅਨਾਥ ਨਮੋ ਸਰ ਤੋਸੋ ਨ ਦਾਨੀ ਨਮੋ ਸੋ ਭਿਖਾਰੀ ਮੋਸੋ ਨ ਦੀਨ ਦਿਆਲ ਨ ਤੋ ਸਰ ਮੋਸੋ ਅਗਿਆਨ ਨ ਤੋ ਸੋ ਵਿਚਾਰੀ ਮੋਸੋ ਨ ਪਤਤ ਪਾਵਨ ਨ ਤੋ ਸਰ ਮੋਸੋ ਵਿਕਾਰੀ ਨ ਤੋ ਸੋ ਉਪਕਾਰੀ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਮੋਰੇ ਹੈ ਅਵਗੁਣ ਤੂੰ ਗੁਣ ਸਾਗਰ ਜਾਤਰ ਸਤਲ ਓਟ ਤੁਹਾਰੀ ਸਾਨੂੰ ਬਖਸ਼ ਗੁਨਾਹੀਆਂ ਨੂੰ ਸਾਨੂੰ ਬਖਸ਼ ਗੁਨਾਹੀਆਂ ਨੂੰ ਗੁਰੂ ਜੀ ਤੈਨੂੰ ਬਖਸ਼ਣ ਹਾਰਾ ਕਹਿੰਦ ਗੁਨਾਹੀਆਂ ਨੂੰ ਤੈਨੂੰ ਬਖਸ਼ਣ ਹਾਰਾ ਕਹਿੰਦ ਬਖਸ਼ ਗੁਨਾਹੀਆਂ ਨੂੰ ਬਖਸ਼ਣ ਹਾਰਾ ਕਹਿੰਦੇ ਬਖਸ਼ ਗੁਨਾਹੀਆਂ ਨੂੰ ਤੈਨੂੰ ਬਖਸ਼ਣ ਹਾਰਾ ਕਹਿੰਦੇ
ਬਖਸ਼ ਗੁਨਾਹੀਆਂ ਨੂੰ ਗੁਰੂ ਜੀ ਤੈਨੂੰ ਬਖਸ਼ਣ ਹਾਰਾ ਕਹਿੰਦੇ
ਬਖਸ਼ਣ ਹਰ ਕਹਿੰਦੇ
ਬਖਸ਼ਣ ਹਰ ਕਹਿੰਦੇ
ਬਖਸ਼ਣ ਹਰ ਕਹਿੰਦੇ
ਤੈਨੂੰ ਬਖਸ਼ਣ ਹਰ ਕਹਿੰਦੇ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਦਾਤਾ ਬਖਸ਼ਣ ਹਾਰ ਬਖਸ਼ ਗੁਨਾਹੀਆਂ ਨੂੰ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ ਦਾਤਾ ਗਰੀਬ ਨਿਵਾਜ ਨਿਵਾਜ ਗਰੀਬਾਂ ਨੂੰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਜਦੋਂ ਮਿਲ ਕੇ ਬੇਨਤੀ ਕਰੀਏ ਤੇ ਸੁਣੀ ਜਾਂਦੀ ਹੈ। ਖੁਦਾ ਕਰਤਾ ਹੈ ਮਨਜ਼ੂਰ ਦੁਆ ਜਬ ਦਿਲ ਸੇ ਹੋਤੀ ਹੈ। ਮੁਸ਼ਕਲ ਤੋਂ ਯਹੀ ਹੈ ਕਿ ਇਹ ਮੁਸ਼ਕਲ ਸੇ ਹੋਤੀ ਹੈ। ਅਰਦਾਸ ਪ੍ਰਵਾਨ ਹੁੰਦੀ ਹੈ ਜਦੋਂ ਮਨੋ ਹੋਵੇ। ਇੱਥੇ ਬੜੇ ਨੇ ਜਿਹੜੇ ਮਨੋ ਕਰਨ ਵਾਲੇ ਨੇ, ਉਹਨਾਂ ਨਾਲ ਲੱਗ ਕੇ ਆਪਾਂ ਵੀ ਕਰੀਏ, ਸਾਡਾ ਵੀ ਭਲਾ ਹੋਵੇ। ਸੰਗਤ ਵਿੱਚ ਜਦੋਂ ਆਈਏ ਤੇ ਜ਼ਰੂਰ ਬੋਲਣਾ ਚਾਹੀਦਾ, ਕੋਈ ਪਤਾ ਨਹੀਂ ਕਿਹੜੇ ਸਮੇਂ ਦੀ ਫਰਿਆਦ ਸੁਣੀ ਜਾਣੀ। ਬੇਨਤੀ ਹੈ ਸਾਰੇ ਬੋਲਿਆ ਕਰੋ ਧਾਰਨਾ ਵਿੱਚ, ਤਾਂ ਜੋ ਰਸਨਾ ਪਵਿੱਤਰ ਹੋਵੇ। ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ, ਸਤਿਗੁਰ ਪਿਆਰੇ ਸਤਿਗੁਰ ਪਿਆਰੇ ਮੇਰੀ ਵਿਗੜੀ ਬੋਲਿਆ ਕਰੋ।
ਮੇਰੀ ਵਿਗੜੀ ਕਰਮਾਂ ਦੇ ਮਾਰੇ ਤੇਰੇ ਦਰ ਤੇ ਤੁਕਾਰਜ, ਕਰਮਾਂ ਦੇ ਮਾਰੇ ਸਾਈਆਂ ਦਰ ਤੇ ਤੁਕਾਰਜ, ਤੇਰੇ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ, ਤੇਰੇ ਹੱਥ ਤੋਰ ਸਾਈਆਂ ਸਾਡਾ ਕੋਈ ਜੋਰ ਨਾ, ਜੋ ਦੁਖੀਆਂ ਦਾ ਰੱਬਾ ਕੋਈ ਹੋਰ ਨਾ, ਤੇਰੇ ਵਜੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ, ਹੱਥ ਬੇੜੀ ਸਾਈਆਂ ਦੋਬ ਭਾਵੇਂ ਤਾਰ ਦੇ, ਤੇਰੇ ਹੱਥ ਬੇੜੀ ਸਾਈਆਂ ਦੋਬ ਭਾਵੇਂ ਤਾਰ ਦੇ,
ਤੇਰੇ ਹੱਥ ਬੇੜੀ ਸਾਈਆਂ ਦੋਬ ਭਾਵੇਂ ਤਾਰ ਦੇ, ਤੇਰੇ ਹੱਥ ਬੇੜੀ ਸਾਈਆਂ
ਮਹਿਰਾਂਦਿਆ ਸਾਈਆਂ ਮਿਹਰ ਕਰੀ,
ਮਹਿਰਾਂਦਿਆ ਸਾਈਆਂ ਮਿਹਰ ਕਰੀ, ਮਹਿਰਾਂਦਿਆ ਸਾਈਆਂ ਮਿਹਰ ਕਰੀ,
ਮਹਿਰਾਂਦਿਆ ਸਾਈਆਂ ਮਿਹਰ ਕਰੀ, ਮਹਿਰਾਂਦਿਆ ਸਾਈਆਂ ਮਿਹਰ ਕਰੀ,
ਅਸੀਂ ਤੇਰੀ ਮਿਹਰ ਨਾਲ ਤਰਨਾ, ਮਹਿਰਾਂਦਿਆ ਸਾਈਆਂ ਮਿਹਰ ਕਰੀ, ਆਈਆਂ ਤੇਰੀ ਮਿਹਰ ਨਾਲ ਤਰਨਾ ਜੀ ਸਾਈਆਂ, ਮਿਹਰਾਂਦਿਆ ਸਾਈਆਂ ਮਿਹਰ ਕਰੀ, ਸਾਗਰ ਨੀਰ ਭਰਿਆ
ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਰਕਾਰ ਕੁੱਲ ਆਲਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੁੜ ਬੈਠੇ ਹਾਂ। ਸਭ ਤੋਂ ਪਹਿਲਾਂ ਸਤਿਗੁਰੂ ਦੀ ਬਖਸ਼ਿਸ਼ ਦੁਹਰਾਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਇੰਨੀ ਸੰਗਤ ਦੀ ਇਕੱਤਰਤਾ, ਇਹ ਸਤਿਗੁਰੂ ਨਾਲ ਪਿਆਰ ਦਾ ਇਜ਼ਹਾਰ ਹੈ। ਇਕੱਲੇ ਸਾਡੇ ਸਿੱਖ ਭਰਾ ਸਿੱਖ ਵੀਰ ਹੀ ਨਹੀਂ, ਹੋਰ ਧਰਮਾਂ ਦੇ ਲੋਕ ਵੀ ਬੜੇ ਪਿਆਰ ਵਿੱਚ ਹਾਜ਼ਰੀਆਂ ਭਰ ਰਹੇ ਨੇ। ਜਿੱਥੇ ਜਿੱਥੇ ਵੀ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਜਾਂ ਸਰਦਾਰ ਭਰਾ ਸਾਡੇ ਗਏ ਨੇ, ਉਹਨਾਂ ਨੇ ਹਮੇਸ਼ਾ ਪਿਆਰ ਵੰਡਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਇਹ ਮਾਰਗ ਹੈ, ਇਹ ਪ੍ਰੇਮ ਦਾ ਮਾਰਗ ਹੈ। ਮਰਜ ਕਹਿੰਦੇ ਨੇ, ਸਾਚ ਕਹੂੰ ਸੁਣ ਲਿਓ ਸਭ, ਸਾਰੇ ਹੀ ਸੁਣੋ ਭਾਈ, ਕਿਸੇ ਵੀ ਧਰਮ ਨਾਲ ਜੇ ਸੰਬੰਧ ਰੱਖਦੇ ਹੋ, ਸਾਚ ਕਹੂੰ ਸੁਣ ਲਿਓ ਸਭ, ਸੱਚ ਕਰਕੇ ਮੰਨਿਓ ਭਾਈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨਹੀਂ ਪਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ, ਨਹੀਂ ਤੇ ਐਸੇ ਮੌਸਮ ਦੇ ਵਿੱਚ ਕੋਈ ਘਰੋਂ ਨਹੀਂ ਨਿਕਲਦਾ। ਭਰਾ ਇੰਨੇ ਪਿਆਰ ਵਿੱਚ ਆਇਓ, ਇੱਕ ਦਫਾ ਆਪ ਨੂੰ ਪਤਾ ਕਿ ਅਕਬਰ ਦਾ ਔਰ ਬੀਰਬਲ ਦਾ ਆਪਸ ਵਿੱਚ ਬੜਾ ਪਿਆਰ ਸੀ, ਤੇ ਬੀਰਬਲ ਨਾਲ ਅਕਬਰ ਬਾਦਸ਼ਾਹ ਬਹੁਤ ਪ੍ਰੇਮ ਕਰਦਾ ਸੀ, ਨੌਕਰ ਨਹੀਂ ਸੀ ਕਦੇ ਸਮਝਿਆ, ਹਰ ਸਮੇਂ ਉਹਨੂੰ ਯਾਦ ਕਰਦੇ ਰਹਿਣਾ। ਤੇ ਸਤ ਸੰਗਤ, ਇੱਕ ਵਾਰੀ ਪ੍ਰੇਮ ਦੀ ਗੱਲ ਚੱਲੀ, ਪ੍ਰੇਮ ਕੀ ਹੁੰਦਾ ਹੈ, ਬੇਨਤੀ ਪਹਿਲਾਂ ਮੈਂ ਪਹਿਰੇਦਾਰਾਂ ਦੇ ਚਰਨਾਂ 'ਚ ਕਰਾਂ ਕਿ ਗੁਰਮੁਖੋ, ਜਿਹਨੂੰ ਮੱਥਾ ਟਿਕਾਉਣਾ ਇਸ਼ਾਰੇ ਨਾਲ, ਜਿਹਨੂੰ ਬਿਠਾਉਣਾ ਇਸ਼ਾਰੇ ਨਾਲ, ਜਿਹਨੂੰ ਅੱਗੇ ਲੰਘਾਉਣਾ ਇਸ਼ਾਰੇ ਨਾਲ, ਜੇ ਪਹਿਰੇਦਾਰੋ ਕਿਸੇ ਬੋਲਦੇ ਨੂੰ ਚੁੱਪ ਕਰਾਉਣਾ ਤੇ ਇਸ਼ਾਰੇ ਨਾਲ ਆਪ ਨਹੀਂ ਬੋਲਣਾ, ਫਿਰ ਤੇ ਪਹਿਰੇਦਾਰਾਂ ਦੀ ਆਵਾਜ਼ ਹੀ ਬੜੀ ਆਈ ਜਾਣੀ, ਇੰਨੀ ਸੰਗਤ ਨੂੰ ਸਾਂਭਣਾ ਇਹ ਸੌਖੀ ਗੱਲ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੀ ਸਭ ਕੁਝ ਹੁੰਦਾ। ਸੋ ਪਹਿਰੇਦਾਰਾਂ ਦੇ ਚਰਨਾਂ 'ਚ ਬੇਨਤੀ ਹੈ, ਪਿਆਰ ਨਾਲ ਇਕਾਗਰਤਾ ਦਾ ਧਿਆਨ ਰੱਖੀਏ, ਖੁਦ ਆਵਾਜ਼ ਨਹੀਂ ਕਰਨੀ। ਪ੍ਰੇਮ ਦੀ ਬਾਬਤ ਵਿਚਾਰ ਚੱਲੀ ਤੇ ਬਾਦਸ਼ਾਹ ਆਖਣ ਲੱਗਾ ਵੀ ਪ੍ਰੇਮ ਕੀ ਹੁੰਦਾ। ਬੀਰਬਲ ਨੇ ਆਖਿਆ, ਪ੍ਰੇਮ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਪ੍ਰੇਮ ਗੱਲਾਂ ਬਾਤਾਂ ਦਾ ਜਾਂ ਸ਼ਬਦਾਂ ਵਿੱਚ ਤੇ ਪ੍ਰੇਮ ਆ ਹੀ ਨਹੀਂ ਸਕਦਾ। ਹੁਣ ਤੁਹਾਨੂੰ ਕੀ ਕੋਈ ਕਵੇ ਵੀ ਮੈਂ ਤੇਰੇ ਨਾਲ ਬੜਾ ਪ੍ਰੇਮ ਕਰਨਾ, ਮੈਂ ਤੇਰੇ ਤੋਂ ਜਾਨ ਵਾਰ ਸਕਣਾ, ਇਹ ਤੇ ਗੱਲਾਂ ਹੀ ਆ। ਪ੍ਰੇਮ ਦਾ ਪਤਾ ਤੇ ਦੁੱਖ ਵੇਲੇ ਲੱਗਣਾ, ਮੁਸੀਬਤ ਵੇਲੇ ਲੱਗਣਾ ਵੀ ਕਿੰਨੇ ਕੁ ਯਾਰ ਨੇ ਤੇ ਕਿੰਨੇ ਕੁ ਗਦਾਰ ਨੇ। ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ, ਕਹਿੰਦੇ ਓਦਾਂ ਹੀ ਨਾ ਯਾਰ ਸਮਝ ਲਿਆ ਕਰੋ, ਜਦੋਂ ਤਲਵਾਰਾਂ ਦੀ ਮਾਰ ਪੈਂਦੀ ਹੈ ਪਤਾ ਫੇਰ ਲੱਗਦਾ ਵੀ ਯਾਰ ਕੌਣ ਨੇ ਤੇ ਗਦਾਰ ਕੌਣ ਨੇ, ਫਿਰ ਪਤਾ ਲੱਗਦਾ ਵੀ ਆਪਣੇ ਕੌਣ ਹਨ ਔਰ ਬਗਾਨੇ ਕੌਣ ਹਨ। ਸੰਗਤ ਜੀ, ਉਸ ਵਕਤ ਬਾਦਸ਼ਾਹ ਆਖਣ ਲੱਗਾ ਵੀ ਦੱਸ ਪ੍ਰੇਮ ਕੀ ਹੈ,
ਤੇ ਬੀਰਬਲ ਨੇ ਜਵਾਬ ਦਿੱਤਾ ਜੀ ਸਮਾਂ ਆਏਗਾ ਦੱਸਾਂਗਾ, ਸ਼ਬਦਾਂ 'ਚ ਤੇ ਆ ਹੀ ਨਹੀਂ ਸਕਦਾ, ਪ੍ਰੇਮ ਦਾ ਇਜ਼ਹਾਰ ਮੈਂ ਦੱਸ ਨਹੀਂ ਸਕਦਾ ਪ੍ਰੇਮ ਕੀ ਹੁੰਦਾ। ਪ੍ਰੇਮ ਅਨੁਭਵ ਦਾ ਵਿਸ਼ਾ ਹੈ ਤੇ ਕਦੇ ਨਾ ਕਦੇ ਕੋਈ ਖੇਡ ਬਣੇਗੀ, ਤੁਹਾਨੂੰ ਵਿਖਾ ਦਿਆਂਗਾ ਵੀ ਇਹਨੂੰ ਪ੍ਰੇਮ ਕਹਿੰਦੇ। ਕਾਫੀ ਦਿਨਾਂ ਬਾਅਦ ਸ਼ਿਕਾਰ ਖੇਡਣ ਵਾਸਤੇ ਗਏ, ਬੀਰਬਲ ਵੀ ਨਾਲ ਸੀ, ਅਕਬਰ ਵੀ ਸੀ। ਸ਼ਿਕਾਰ ਲੱਭਦੇ ਲੱਭਦੇ ਦੋਵੇਂ ਹੀ ਰਹਿ ਗਏ ਇਕੱਲੇ ਹੀ, ਤੇ ਸਾਧ ਸੰਗਤ ਸਾਹਮਣੇ ਵੇਖਿਆ ਦੋ ਮਿਰਗ ਪਏ ਸੀ, ਹੋਰ ਤੇ ਕੋਈ ਸ਼ਿਕਾਰ ਮਿਲਿਆ ਨਹੀਂ। ਮਿਰਗ ਨਜ਼ਰ ਆਏ, ਅਕਬਰ ਆਖਣ ਲੱਗਾ ਪਏ ਉੱਤੇ ਜਾ ਕੇ ਵਾਰ ਕਰਨਾ, ਇਹ ਕਾਹਦਾ ਸੂਰਮਾ ਹੋਇਆ, ਇਹਨਾਂ ਨੂੰ ਕੋਈ ਆਵਾਜ਼ ਕਰੋ ਵੀ ਦੌੜਨ, ਫਿਰ ਅਸੀਂ ਸ਼ਿਕਾਰ ਖੇਡਾਂਗੇ। ਘੋੜਿਆਂ ਨੂੰ ਦੌੜਾਇਆ ਗਿਆ, ਆਵਾਜ਼ ਕੀਤੀ ਵੀ ਇਹ ਭੱਜਣਗੇ ਉੱਠ ਕੇ ਤੇ ਅਸੀਂ ਫਿਰ ਸ਼ਿਕਾਰ ਕਰਾਂਗੇ ਇਹਨਾਂ ਦਾ। ਉਹ ਦੌੜੇ ਨਹੀਂ, ਉੱਥੇ ਹੀ ਪਏ ਰਹੇ। ਹੌਲੀ ਹੌਲੀ ਲਾਗੇ ਚਲੇ ਗਏ, ਜਦੋਂ ਜਾ ਕੇ ਵੇਖਿਆ ਉਹ ਦੌੜ ਸਕਦੇ ਹੀ ਨਹੀਂ ਸਨ, ਕਿਉਂਕਿ ਦੋਵੇਂ ਮੁਰਦਾ ਸਨ। ਹੁਣ ਜਦੋਂ ਵੇਖਿਆ ਵੀ ਇਹ ਤੇ ਮਰੇ ਪਏ ਆ, ਅਕਬਰ ਨੇ ਇੱਕ ਸਵਾਲ ਹੋਰ ਕੀਤਾ, ਬੀਰਬਲ ਇਹ ਦੱਸ ਮਰੇ ਕਿਉਂ ਨੇ, ਨਾ ਤੇ ਕੋਈ ਆਪਸ ਚ ਭਿੜ ਕੇ ਮਰੇ ਆ ਵੀ ਸਿੰਘ ਨਹੀਂ ਟੁੱਟੇ, ਨਾ ਹੀ ਕਿਸੇ ਨੇ ਇਹਨਾਂ ਤੇ ਵਾਰ ਕੀਤਾ, ਕੋਈ ਜ਼ਖਮ ਨਹੀਂ ਨਜ਼ਰ ਆਉਂਦਾ, ਨਾ ਕਿਸੇ ਵੱਡੇ ਜਾਨਵਰ ਨੇ ਇਹਨਾਂ ਨੂੰ ਮਾਰਿਆ। ਬੀਰਬਲ ਇਹ ਦੱਸ ਮਰੇ ਕਿਉਂ ਨੇ। ਬੀਰਬਲ ਆਲੇ ਦੁਆਲੇ ਵੇਖਦਾ ਰਿਹਾ ਵੇਖਦਾ ਰਿਹਾ, ਕੋਲ ਉਹਨੂੰ ਇੱਕ ਟੁੱਟਿਆ ਹੋਇਆ ਘੜਾ ਨਜ਼ਰ ਆਇਆ ਜਿਹਦੇ ਵਿੱਚ ਥੋੜਾ ਜਿਹਾ ਪਾਣੀ ਸੀ। ਬੀਰਬਲ ਨੇ ਉਹ ਥੋੜੇ ਜਿਹੇ ਪਾਣੀ ਨੂੰ ਵੇਖ ਕੇ ਸਮਝ ਲਿਆ, ਹਿਸਾਬ ਲਾਇਆ ਔਰ ਆਖਣ ਲੱਗਾ ਬਾਦਸ਼ਾਹ ਦੋ ਸਨ ਮਿਰਗ, ਇਹਨਾਂ ਦਾ ਪ੍ਰੇਮ ਬੜਾ ਸੀ ਆਪਸ ਵਿੱਚ, ਦੋਨਾਂ ਨੂੰ ਪਿਆਸ ਲੱਗੀ, ਬਹੁਤੀ ਪਿਆਸ ਸੀ, ਜ਼ਿਆਦਾ ਪ੍ਰੇਮ ਉਦੋਂ ਵੀ ਜ਼ਿਆਦਾ ਸੀ। ਪਾਣੀ ਦੀ ਭਾਲ ਵਿੱਚ ਫਿਰਦੇ ਰਹੇ, ਪਾਣੀ ਮਿਲਿਆ ਤੇ ਸੀ ਪਰ ਮਿਲਿਆ ਬੜਾ ਥੋੜਾ, ਪਾਣੀ ਥੋੜਾ ਸੀ। ਮਿਰਗ ਪੀਣ ਵਾਲੇ ਦੋ ਸਨ, ਜੇ ਇੱਕ ਪੀਂਦਾ ਸੀ ਤੇ ਉਹਦੀ ਜਾਨ ਬਚ ਸਕਦੀ ਸੀ, ਉਹ ਥੋੜੀ ਦੂਰ ਹੋਰ ਚੱਲਿਆ ਜਾਂਦਾ, ਅੱਗੇ ਕਿਤੇ ਪਾਣੀ ਮਿਲ ਜਾਣਾ ਸੀ। ਇਹ ਤੁਰੇ ਜਾ ਰਹੇ ਸਨ, ਇੱਕ ਨੇ ਆਖਿਆ ਤੂੰ ਪੀ ਲੈ ਤੇਰੀ ਜਾਨ ਬਚ ਜਾਏਗੀ, ਮੇਰੀ ਕੋਈ ਗੱਲ ਨਹੀਂ। ਪਾਣੀ ਥੋੜਾ ਸੀ, ਪਿਆਸ ਬਹੁਤੀ ਸੀ ਪਰ ਪ੍ਰੇਮ ਉਦੋਂ ਵੀ ਜ਼ਿਆਦਾ ਸੀ। ਇੱਕ ਆਖਣ ਲੱਗਾ ਤੂੰ ਪੀ ਲੈ ਤੇਰੀ ਜਾਨ ਬਚ ਜਾਏਗੀ, ਦੂਜੇ ਨੇ ਆਖਿਆ ਤੂੰ ਪੀ ਲੈ ਤੇਰੀ ਜਾਨ ਬਚ ਜਾਏਗੀ। ਬੀਰਬਲ ਆਖਣ ਲੱਗਾ ਦੋਵੇਂ ਹੀ ਕਹਿੰਦੇ ਰਹੇ ਤੂੰ ਪੀ, ਪੀਤਾ ਦੋਵਾਂ ਨੇ, ਨਹੀਂ ਦੋਵੇਂ ਹੀ ਮਰ ਗਏ ਦੋਵੇਂ ਹੀ। ਬਾਦਸ਼ਾਹ ਤੂੰ ਪੁੱਛਿਆ ਕਿ ਇਹ ਮਰੇ ਕਿਉਂ ਨੇ, ਮਰੇ ਤੇ ਇਹ ਤਾਂ ਨੇ ਵੀ ਇਹਨਾਂ ਨੂੰ ਪਾਣੀ ਨਹੀਂ ਮਿਲਿਆ, ਮਿਲਿਆ ਸੀ ਤੇ ਥੋੜਾ, ਇਹਨਾਂ ਨੇ ਪਾਣੀ ਪੀਤਾ ਨਹੀਂ। ਉਹ ਕਹਿੰਦਾ ਰਿਹਾ ਤੂੰ ਪੀ, ਉਹ ਕਹਿੰਦਾ ਰਿਹਾ ਤੂੰ ਪੀ, ਤੇ ਇੱਕ ਸਵਾਲ ਬਾਦਸ਼ਾਹ ਸਲਾਮਤ ਤੁਸੀਂ ਕਈ ਦਿਨ ਪਹਿਲਾਂ ਕੀਤਾ ਸੀ ਵੀ ਪ੍ਰੇਮ ਕੀ ਹੁੰਦਾ, ਅੱਖੀਂ ਵੇਖ ਲਓ ਇਸੇ ਨੂੰ ਪ੍ਰੇਮ ਕਹਿੰਦੇ ਨੇ। ਆਖੋ ਸਤਨਾਮ। ਪ੍ਰੇਮ ਦੱਸਿਆ ਨਹੀਂ ਜਾ ਸਕਦਾ, ਪ੍ਰੇਮ ਅਨੁਭਵ ਦਾ ਵਿਸ਼ਾ ਹੈ। ਇਸੇ ਤਰ੍ਹਾਂ ਆ ਇੰਨੀਆਂ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ, ਕੋਈ 100 ਕਿਲੋਮੀਟਰ ਤੋਂ ਆਇਆ, ਕੋਈ 200 ਕਿਲੋਮੀਟਰ ਤੋਂ ਇੱਥੇ ਚੱਲ ਕੇ ਆਇਆ। ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਆਪ ਇੰਨੇ ਪਿਆਰ ਵਿੱਚ ਪਹੁੰਚੇ ਹੋ ਗੁਰਮੁਖੋ, ਇਹ ਵੀ ਪ੍ਰਤੱਖ ਪ੍ਰੇਮ ਦੇ ਦਰਸ਼ਨ ਹਨ, ਨਹੀਂ ਤੇ ਇਹੋ ਜਿਹੇ ਮੌਸਮ ਵਿੱਚ ਕੋਈ ਨਹੀਂ ਬੈਠਦਾ। ਇਹ ਸਤਿਗੁਰੂ ਨਾਲ, ਬਾਣੀ ਨਾਲ, ਬਾਣੇ ਨਾਲ ਆਪ ਜੀ ਦਾ ਪਿਆਰ ਹੈ। ਸੋ ਜਿਤਨਾ ਕੁ ਸਮਾਂ ਭਾਵੇਂ ਮੌਸਮ ਖਰਾਬ ਹੈ, ਕੋਈ ਤੇਜ਼ਾਬ ਨਹੀਂ ਜਿਹਦੇ ਨਾਲ ਅਸੀਂ ਸੜ ਜਾਣਾ, ਪਾਣੀ ਦੀ ਤੇ ਰਾਜਸਥਾਨ ਵਿੱਚ ਵੈਸੇ ਵੀ ਬੜੀ ਜ਼ਰੂਰਤ ਹੈ। ਪਤਾ ਨਹੀਂ ਕਿੰਨੇ ਕੁ ਲੋਕ ਅਰਦਾਸਾਂ ਕਰਦੇ ਰਹਿੰਦੇ ਆ ਵੀ ਸੱਚੇ ਪਾਤਸ਼ਾਹ ਮਿਹਰ ਕਰਨ, ਤੇ ਸਤਿਗੁਰੂ ਨੇ ਕਿਰਪਾ ਕੀਤੀ ਆ ਸੰਗਤਾਂ ਵਾਸਤੇ, ਹਰ ਪਾਸੇ ਛੜਕਾ ਕਰ ਦਿੱਤਾ, ਨਹੀਂ ਤੇ ਘੱਟਾ ਉੱਡਦਾ ਰਹਿੰਦਾ, ਮਿੱਟੀ ਉੱਡਦੀ ਰਹਿੰਦੀ ਆ ਗੁਰੂ ਸਾਹਿਬ ਉੱਤੇ ਪੈਂਦੀ ਉੱਡ ਉੱਡ ਕੇ। ਇਹ ਤੇ ਇੰਦਰ ਦੇਵਤਾ ਸੇਵਾ ਕਰ ਰਿਹਾ ਗੁਰੂ ਕੀਆਂ ਸੰਗਤਾਂ ਦੀ। ਆਖੋ ਸਤਨਾਮ। ਇਹ ਸੇਵਾ ਹੋ ਰਹੀ ਹੈ ਪਿਆਰਿਓ, ਤੇ ਬਹੁਤੀ ਕੋਈ ਠੰਡ ਵੀ ਨਹੀਂ, ਪਿਆਰ ਵਿੱਚ ਜਿੰਨਾ ਸਮਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਮਹਾਰਾਜ ਦੇ ਚਰਨਾਂ 'ਚ ਬੈਠਣ ਦਾ ਯਤਨ ਕਰੀਏ। ਕਾਫੀ ਸਮੇਂ ਤੋਂ ਜਥੇ ਪਾਸੋਂ ਵੀ, ਹੋਰ ਵੀ ਗੁਰਮੁਖਾਂ ਪਾਸੋਂ ਆਪ ਜੀ ਨੇ ਕਥਾ ਦਾ, ਕੀਰਤਨ ਦਾ ਬੜੇ ਪਿਆਰ ਵਿੱਚ ਜੁੜ ਕੇ ਆਨੰਦ ਮਾਣਿਆ। ਸੰਗਤ ਵਿੱਚ ਆਏ ਹਾਂ ਤੇ ਕੁਛ ਨਾ ਕੁਛ ਪੱਲੇ ਜ਼ਰੂਰ ਬੰਨ ਕੇ ਲਿਜਾਣਾ ਚਾਹੀਦਾ। सतगुरु कहिंदे ने जन्म जन्म किस मन को मल लागी काला हुआ स्या हो मन शाह काला हो गया भाई खनली धोती उजली ना हो गई जे सौ धोवण पाहो असी आने तीर्थां ते इनान करके साफ कर लवेंगे मन न गंगा ते जाके इनान कर लवेंगे ते मन साफ हो जाएगा नहीं कहिंदे खनली उस लीर नू उस कपड़े नू कहिंदे ने जिस दे नाल कोल्लू नू साफ कीता जांदा है हर कपड़ा साफ हो सकता है पर कोल्लू नू साफ करन वाली जिहड़ी लीर आ उह साफ नहीं हो सकदी क्योंकि उहदे विच तंद मैल पै जांदी है मन साडा बहुत मैला हो चुकिया ते इको एक तरीका है मूत पलीती कपड़ होए दे साबून लईऐ उह धोए रोज पढ़ने भरी मत पापा कै संग ओह धोपै नावै कै रंग नाम दे नाल इस मैल नू लाया जा सकता होर कोई तरीका होर कोई साधन नहीं इस मैल नू उतारण दा सो सतसंग जी नहीं ते जिन्ने मर्जी जतन करी चलिए जिन्नी मर्जी कोशिश करी जाइए मन शुद्ध नहीं होना सतसंगत भाई साहब भाई गुरदास जी कहिंदे ने जैसे रोग रोगी को दिखाइए ना वैद प्रत बिन उपचार छिन छिन होए असाध जी जे किसी रोगी नू बीमारी होवे किसी आदमी नू माड़ा मोटा रोग लग जावे ओनू वैद कोल डॉक्टर कोल विखाना चाहिए अगर नहीं विखावांगे तो ओदी बीमारी वधदी जाएगी असाध रोग बन जाएगा जदों रोग तो असाध रोग बन जाए फिर डॉक्टर हथ खड़े कर देंदे ने भी इहदा इलाज साडे कोल नहीं पहला साडे कोल आउणा सी बीमारी माड़ी मोटी होवे ते उहदा इलाज कर लेना चाहिए डॉक्टर कोल चले जाना चाहिए नहीं तो असाध रोग जदों बन गया फिर इलाज नहीं हो सकता थोड़ी जी रोग होवे थोड़ी जी बीमारी होवे वैद कोल जाओ ते सतसंगत दूजा प्रमाण भाई गुरदास जी देंदे ने जैसे रिन दिन दिन उदम अदयाओ बिन मूल ओ ब्याज बड़े उपजे ब्याज जी करजा भाई गुरदास जी कहिंदे ने जे किसे तों लवो ना करजा ते किस्तां दे विच थोड़ा थोड़ा करके मोड़दे रहना चाहीदा है जे नहीं मोड़ोगे ते एक दिन जमीन वेचनी पै सकदी है एक दिन घर बार वेचना पै सकदा थोड़ी थोड़ी किस्त लाउंदे रहना चाहीदा फिर नहीं ते औखा हो जाना कम तीजा प्रमाण भाई गुरदास जी देंदे ने कि जिवें दुश्मन है दुश्मन नू ते करजे नू कदे छोटा नहीं समझना चाहिए जैसे सत्र सासना संग्राम कर साधे बिन पल पल प्रबल होए करत उपाद जी कहिंदे शत्रु नू प्रेम नाल दुश्मन नू समझाउणा चाहिए जे ना समझे ते दो हथ कर लेने चाहिए ने नहीं ते ओदी ताकत वधदी जाएगी एक दिन तेरा घर उहने खाली करा लेना एक दिन खत्म कर देगा नुकसान करेगा दुश्मन नू ते करजे नू कदे छोटा ना समझो भाई गुरदास जी ने ये तीन प्रमाण दिते ने पहला ते कहिंदे ने बीमारी नू छोटी ना समझो पहले ही चले जाओ डॉक्टर कोल बाद च इलाज नहीं होना दूजा प्रमाण देंदे ने करजे दियां किस्तां थोड़ियां थोड़ियां मोड़ी चलो नहीं ते वध जाएगा कम तीजा प्रमाण देंदे ने दुश्मन नू छोटा ना समझो ते भाई गुरदास जी लास्ट पंक्ति विच कहिंदे ने ज्यों ज्यों भीजे कामरी त्यों त्यों भारी होत जात कामरी कहिंदे ने जिहड़ी कंबली लैंदे आ उत्ते ठंड तों बचण वास्ते इह जिवें जिवें भिजी जाएगी उवें उवें इहने भारी होई जाणा हुण जिवें जिवें मींह पई जाणा कंबलियां ते पई जाएगा ना साडे उप्पर कपड़ा लिया जिहड़ा इहने भारी हो जाणा इहदा वजन वध जाणा मोटे कपड़े दा भाई गुरदास जी कहिंदे ज्यों ज्यों भीजे कामरी त्यों त्यों भारी होत जात बिन सतगुर उर बसै अपराध जी कहिंदे भाई सतगुर तो बिना नितनेम तो बिना साडियां निक्कियां निक्कियां गलतियां अपराध बन जांदियां ने ते गलती दा इलाज है पर अपराध नहीं बख्शिया जांदा आखो सतनाम गलती बख्शी जा सकदी है अपराध नहीं बख्शिया जा सकदा निक्कियां निक्कियां गलतियां भी हो रहियां ने पर इसे करके महाराज कहिंदे ने नितनेम ना छड्डो नितनेम ते जोर इसे करके दित्ता सतगुरां ने ਬੜੇ ਲੋਕ ਆਖਣਗੇ ਬਾਬਾ ਜੀ ਉਹੀ ਜਪਜੀ ਸਾਹਿਬ, ਉਹੀ ਜਾਪ ਸਾਹਿਬ, ਉਹੀ ਸਵਈਏ, ਉਹੀ ਚੌਪੀ ਸਾਹਿਬ, ਉਹੀ ਆਨੰਦ ਸਾਹਿਬ, ਰੋਜ਼ ਰੋਜ਼ ਪੜ੍ਹਨ ਦਾ ਕੀ ਫਾਇਦਾ? ਰੋਟੀਆਂ ਰੋਜ਼ ਉਹੀ ਨੇ, ਰੋਜ਼ ਰੋਜ਼ ਕਿਉਂ ਖਾਂਦੇ ਹੋ ਭਾਈ? ਪ੍ਰਸ਼ਾਦਾ ਤੇ ਉਹੀ ਆ, ਅਸੀਂ ਰੋਜ਼ ਰੋਜ਼ ਕਿਉਂ ਖਾਂਦੇ ਹਾਂ? ਨਿਤਨੇਮ ਕਰਨਾ ਹੀ ਇਸ ਕਰਕੇ ਆ ਵੀ ਥੋੜਾ ਥੋੜਾ ਨਾਲ ਭਜਨ ਪਾਠ ਚੱਲਦਾ ਰਵੇ ਤਾਂ ਜੋ ਮਨ ਸ਼ੁੱਧ ਹੁੰਦਾ ਰਵੇ, ਨਹੀਂ ਤੇ ਮਨ ਜਿਹੜਾ ਨਾ ਇਹ ਪਾਪਾਂ ਨਾਲ ਭਰ ਜਾਂਦਾ, ਇਹ ਫਿਰ ਸ਼ੁੱਧ ਨਹੀਂ ਹੋ ਸਕਦਾ, ਖੰਨਲੀ ਬਣ ਜਾਂਦੀ ਆ ਜਿਹੜਾ ਕਿ ਸਾਫ਼ ਹੋ ਹੀ ਨਹੀਂ ਸਕਦਾ। ਇਸੇ ਕਰਕੇ ਸਾਰੀ ਜ਼ਿੰਦਗੀ ਪਾਪ ਕਰਦੇ ਰਹੇ, ਦਾੜੀਆਂ ਚਿੱਟੀਆਂ ਹੋ ਗਈਆਂ, ਸਾਰੀ ਜ਼ਿੰਦਗੀ ਵਾਹਿਗੁਰੂ ਵਾਹਿਗੁਰੂ ਨਹੀਂ ਜਪਿਆ ਤੇ ਕਹਿੰਦਾ ਹੁਣ ਅੰਤ ਵੇਲੇ ਮੈਂ ਰੱਬ ਰੱਬ ਕਰ ਲਾਂਗਾ, ਕਹਿੰਦੇ ਭਾਈ ਹੁਣ ਤੇ ਤੰਦ ਮੈਲ ਪੈ ਗਈ ਆ, ਹੁਣ ਨਹੀਂ ਸਾਫ਼ ਹੋਣਾ। ਖੁਸ਼ਫਤ ਜੇ ਸਾਰੀ ਜ਼ਿੰਦਗੀ ਪੀਂਦਾ ਰਿਹਾ, ਜੇ ਸਾਰੀ ਜ਼ਿੰਦਗੀ ਠੇਕੇ ਦਾ ਪ੍ਰੇਮੀ ਬਣਿਆ ਰਿਹਾ ਨਾ ਤੂੰ, ਤੇ ਮਰਨ ਵੇਲੇ ਗੁਰੂ ਦਾ ਪ੍ਰੇਮੀ ਕਿਵੇਂ ਬਣੇਗਾ? ਪਹਿਲਾਂ ਹੀ ਸੁਭਾਅ ਪਾ ਨਾਲ ਨਾਲ ਚੱਲਣ ਦੇ, ਥੋੜਾ ਥੋੜਾ ਪਰਿਵਾਰ ਦਾ ਹੀ ਸੰਭਾਲਣਾ ਜਿੱਥੇ ਕਰਨੀ ਆ, ਜਿੱਥੇ ਬੱਚਿਆਂ ਦੀ ਪਰਵਰਿਸ਼ ਕਰਨੀ ਆ, ਉੱਥੇ ਨਾਲ ਨਾਲ ਭਜਨ ਪਾਠ ਵੀ ਚੱਲੇ ਨੇ, ਤੇ ਆਪਣਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ। ਜੇ ਹੁਣ ਨਹੀਂ ਜਪੇਗਾ ਤੇ ਬਾਅਦ ਵਿੱਚ ਨਹੀਂ ਜਪਿਆ ਜਾਣਾ, ਮੁੜ ਕੇ ਫਿਰ ਪਛਤਾਵਾ ਰਹਿ ਜਾਣਾ। ਇਸੇ ਕਰਕੇ ਸਤਿਗੁਰੂ ਵਾਰ ਵਾਰ ਸਾਨੂੰ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜਿੱਥੇ ਕੰਮ ਕਾਰ ਜ਼ਰੂਰੀ ਨੇ ਉੱਥੇ ਰੋਜ਼ ਰੋਜ਼ ਨਿਤਨੇਮ ਕਰਦੇ ਰਹੋ, ਰੋਜ਼ ਬਾਣੀ ਪੜ੍ਹਦੇ ਰਹੋ ਤਾਂ ਜੋ ਬਾਅਦ ਵਿੱਚ ਔਖਾ ਨਾ ਹੋਵੇ। ਨਹੀਂ ਤੇ ਮਰਨ ਵੇਲੇ ਤੁਸੀਂ ਸ਼ਰਾਬੀ ਨੂੰ ਆਖੋ ਕਹਿ ਵਾਹਿਗੁਰੂ, ਆਖੇਗਾ ਪਊਆ। ਤੁਸੀਂ ਕਹੋਗੇ ਵਾਹਿਗੁਰੂ ਕਹੋ, ਉਹ ਵਾਹਿਗੁਰੂ ਕਿੱਥੇ ਕਹੇਗਾ ਜੇ ਸਾਰੀ ਜ਼ਿੰਦਗੀ ਆਖਿਆ ਹੀ ਨਹੀਂ? ਇਸੇ ਕਰਕੇ ਭਾਈ ਜਿੱਥੇ ਬੱਚੇ ਪਾਲਣੇ ਜ਼ਰੂਰੀ ਹਨ, ਜਿੱਥੇ ਬੱਚਿਆਂ ਦੀ ਪਰਵਰਿਸ਼ ਕਰਨੀ ਜ਼ਰੂਰੀ ਹੈ, ਖੇਤੀਬਾੜੀ ਜ਼ਰੂਰੀ ਆ, ਬਿਜ਼ਨਸ ਕੰਮ ਕਾਰ ਜ਼ਰੂਰੀ ਹਨ, ਉੱਥੇ ਨਾਲ ਨਾਲ ਸਤਿਗੁਰ ਦਾ ਨਾਮ ਜਪਣਾ ਵੀ ਸਭ ਤੋਂ ਜ਼ਰੂਰੀ ਹੈ। ਇਹਨੂੰ ਆਪਣੇ ਜੀਵਨ ਦਾ ਅੰਗ ਬਣਾਈਏ, ਫਿਰ ਸਾਧ ਸੰਗਤ ਜਿਹੜੇ ਸਿਮਰਨ ਕਰਨ ਵਾਲੇ ਆ, ਜਿਹੜੇ ਬੰਦਗੀ ਕਰਨ ਵਾਲੇ ਆ, ਜਦੋਂ ਮਰ ਰਹੇ ਹੋਣ ਜਾਨ ਨਿਕਲਦੀ ਹੋਵੇ ਤੁਹਾਨੂੰ ਕਹਿਣਾ ਨਹੀਂ ਪਏਗਾ, ਉਹ ਆਪਣੇ ਆਪ ਹੀ ਵਾਹਿਗੁਰੂ ਜਪਣਾ ਸ਼ੁਰੂ ਕਰ ਦਿੰਦੇ, ਉਹਨਾਂ ਨੂੰ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ। ਸੱਚੇ ਪਾਤਸ਼ਾਹ ਇਸੇ ਕਰਕੇ ਵਾਰ ਵਾਰ ਤਾਕੀਦ ਕਰਦੇ ਤੇਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਸਾਰੀਆਂ ਵਾਹ ਵਾਹ ਵਾਹ
ਪਿਆਰੇ ਜੀ ਜਦੋਂ ਤੇਰਾ ਤਾਰਿਆ ਗਿਆ ਸਾਡੀ ਕਹਿੰਦੀ ਜਦੋਂ ਤੇਰਾ ਤਾਰਿਆ ਗਿਆ ਪਿਆਰੇ ਜੀ ਜਦੋਂ ਤੇਰਾ ਤਾਰਿਆ ਗਿਆ ਪਿਆਰੇ ਜੀ ਜਪਿਆ ਨਹੀਂ ਜਾਣਾ ਜਪਿਆ ਨਹੀਂ
भाई अव अंत न भजया जाई तैसे माया तंद अंध अवध बिहाए जाए अंत काल कैसे हर नाम लिब लाई है जिन्हें सारी जिंदगी वाहिगुरु ने आख्या अंत वेले ओदी लिब नहीं रब नाल लग सकती इसे करके जिथे कार विहार करी चलने ने नाल नाल सवेरे शाम अपना नितनेम भी करना नाल नाल भजन भी करना साध संगत सचे पातशाह ने बार बार इस गल की तागीद की बुढ़ा जोड़ साहब जदों दास आया सी उदों भी यह बेनती आप जी के चरणों विच कीती सी जेड़े प्रेमी हाजिर सन उन्हां नूं याद होएगा कि सचे पातशाह ने सानू सुखैन राह दसिया जे समा कल जुगदा है ते महाराज ने इन्नी कृपा की है कहिंदे पुठे ना लटको धूणिया ना तपो जल धारे ना करो जंगलां च ना फिरो घर विच रह के वाहिगुरु वाहिगुरु करो होर तू सौख की भालने आखो सतनाम एडा सौखा राह सानू सचे पातशाह ने दसिया ते होर की चाहिए नाल भाई बंदगी करी चलो नाल कार विहार करी चलो मझां नूं पट्ठे भी पाई चलो कख भी वड्डी चलो ते नाल नाल भजन भी करी चलो एडी सौख दित्ती है सानू नाल तेरा सिमरन चलदा होवे बीबियां प्रशादे पकाई जाण नाल जाप करी जाण ते साध संगत जे सिमरन दी दात नितनेम दी दात मिल जाए पहली गल ते है बहुत घट कोल तखावा साडा ज्यादा बाणा है बाणी है ही नहीं गुरमुखो दोवें अधूरे आ जे कल्ला बाणा है ਤਾਵੀ ਅਧੂਰੇ ਜੇ ਕੱਲੀ ਬਾਣੀ ਅਸੀਂ ਤਾਵੀ ਅਧੂਰੇ ਦੋਵੇਂ ਅਧੂਰੇ ਨੇ ਕਿਉਂਕਿ ਮੈਂ ਬਹੁਤ ਲੋਕ ਐਸੇ ਵੇਖੇ ਨੇ ਜਿਹੜੇ ਆਖਣਗੇ ਬਾਬਾ ਜੀ ਅਸੀਂ ਨਿਤਨੇਮ ਰੋਜ਼ ਕਰਨੇ ਆ ਸਾਲ ਪਿੱਛੋਂ ਖੰਡ ਪਾਠ ਵੀ ਕਰਾਈਦਾ ਬਹੁਤਾ ਨੀ ਜਪਜੀ ਸਾਹਿਬ ਤੇ ਰੋਜ਼ ਕਰੀਦਾ ਬਸ ਅੰਮ੍ਰਿਤ ਹੀ ਨੀ ਛਕਿਆ ਬਾਕੀ ਹੈ ਛਕੇ ਵਰਗੀ ਧਿਆਨ ਦੇਣਾ ਹੈ ਨਾ ਏਦਾਂ ਦੇ ਲੋਕ ਬਹੁਤ ਬਹੁਤ ਸਾਰੇ ਨੇ ਬਾਬਾ ਜੀ ਕਸਰ ਕੋਈ ਨੀ ਬਸ ਸਾਰਾ ਕੁਝ ਹੈ ਬੰਦਗੀ ਵੀ ਕਰਨੇ ਆ ਵਾਹਿਗੁਰੂ ਵਾਹਿਗੁਰੂ ਵੀ ਕਰ ਲਈਦਾ ਸਾਲ ਪਿੱਛੋਂ ਖੰਡ ਪਾਠ ਕਰਾਈਦਾ ਰੁਮਾਲੇ ਚੜ੍ਹਾਈ ਦੇ ਨੇ ਯਾਤਰਾ ਵੀ ਬੜੀਆਂ ਗਿਆ ਵਾਂ ਹਜ਼ੂਰ ਸਾਹਿਬ ਵੀ ਜਾਇਆ ਵਾਂ ਹੇਮਕੁੰਡ ਸਾਹਿਬ ਵੀ ਗਿਆ ਵਾਂ ਪਰ ਮੈਂ ਇਕੱਲਾ ਅੰਮ੍ਰਿਤ ਹੀ ਨਹੀਂ ਛਕਿਆ ਬਾਕੀ ਕਸਰ ਕੋਈ ਨਹੀਂ ਪਰ ਸਤ ਸੰਗਤ ਜੀ ਧਿਆਨ ਦੇਣਾ ਬਾਣੀ ਤੇ ਬਾਣਾ ਇਹ ਦੋਵੇਂ ਚੀਜ਼ਾਂ ਜ਼ਰੂਰੀ ਹਨ ਬਾਣਾ ਸਾਡਾ ਸਰੀਰ ਹੈ ਤੇ ਬਾਣੀ ਸਾਡੀ ਜ਼ਮੀਰ ਹੈ ਬਾਣੀ ਹੈ ਸਾਡੇ ਸਵਾਸ ਤੇ ਬਾਣਾ ਸਾਡਾ ਸਰੀਰ ਜਨਮ ਲਵੇ ਬੱਚਾ ਖੁਸ਼ੀ ਉਦੋਂ ਹੋਏਗੀ ਜਦੋਂ ਤੁਸੀਂ ਵੇਖੋਗੇ ਵੀ ਉਹਦੇ ਸਾਹ ਵੀ ਚੱਲਦੇ ਨੇ ਤੇ ਅੰਗ ਪੈਰ ਵੀ ਪੂਰੇ ਨੇ ਬੱਚਾ ਜਦੋਂ ਜਨਮ ਲਵੇ ਅਸੀਂ ਵੇਖਾਂਗੇ ਵੀ ਸਵਾਸ ਵੀ ਹਨ ਤੇ ਸਰੀਰ ਵੀ ਹੈ ਸਾਡੀ ਜਿਹੜੇ ਸਾਡਾ ਸਰੀਰ ਆ ਇਹ ਬਾਣਾ ਹੈ ਬਾਣਾ ਸਰੀਰ ਹੈ ਤੇ ਬਾਣੀ ਸਵਾਸ ਆ ਤੇ ਜਿਹੜਾ ਬੱਚਾ ਸਤ ਸੰਗਤ ਸਵਾਸ ਤੇ ਹੋਣ ਪਰ ਸਰੀਰ ਉਹਦਾ ਕੰਮ ਹੀ ਨਾ ਕਰੇ ਉਹ ਅਧੂਰਾ ਕਈ ਬੱਚੇ ਇੱਦਾਂ ਦੇ ਨੇ ਮਾਤਾ ਜਨਮ ਉਹਨਾਂ ਨੇ ਲਿਆ ਮੰਜੇ ਤੇ ਪਏ ਨੇ ਵੀਹ ਤੀਹ ਤੀਹ ਸਾਲ ਦੇ ਹੋ ਚੁੱਕੇ ਆ ਉਹਨਾਂ ਦੀ ਪਰਵਰਿਸ਼ ਕੀਤੀ ਜਾ ਰਹੀ ਹੈ ਸਾਂਭਿਆ ਜਾ ਰਿਹਾ ਸਾਹ ਚੱਲਦੇ ਨੇ ਪਰ ਸਰੀਰ ਚੱਲਦਾ ਹੀ ਨਹੀਂ ਅਧੂਰੇ ਨੇ ਉਹ ਨਹੀਂ ਮੰਜ਼ਲਾਂ ਮਾਰ ਸਕਦੇ ਦੌੜ ਨਹੀਂ ਸਕਦੇ ਤੇ ਬਹੁਤ ਸਾਰੇ ਬੱਚੇ ਇੱਦਾਂ ਦੇ ਜਨਮ ਲੈਂਦੇ ਨੇ ਜਿਹਨਾਂ ਦੇ ਵਿੱਚ ਸਵਾਸ ਤੇ ਹੁੰਦੇ ਨੇ ਸਰੀਰ ਨਹੀਂ ਹੁੰਦਾ ਤੇ ਬਹੁਤ ਸਾਰੇ ਬੱਚੇ ਇੱਦਾਂ ਦੇ ਜਨਮ ਲੈਂਦੇ ਨੇ ਵੀ ਸਰੀਰ ਤੇ ਪੂਰਾ ਅੰਗ ਪੈਰ ਤੇ ਪੂਰੇ ਆ ਬੱਚੇ ਨੇ ਜਨਮ ਲਿਆ ਵਿੱਚ ਸਾਹ ਹੀ ਹੈ ਨਹੀਂ ਆਖੋ ਸਤਨਾਮ ਜਿਹੜੇ ਕਹਿੰਦੇ ਅਸੀਂ ਬਾਣਾ ਨਹੀਂ ਪਾਇਆ ਭਾਵ ਕਿ ਅਸੀਂ ਪੰਜ ਕਕਾਰ ਨਹੀਂ ਅਜੇ ਧਾਰਨ ਕੀਤੇ ਉਦਾਂ ਹੈ ਛਕੇ ਵਰਗਈ ਉਹਨਾਂ ਦਾ ਹਾਲ ਤੇ ਇੱਦਾਂ ਵੀ ਸਾਹ ਤੇ ਚੱਲੀ ਜਾਂਦੇ ਆ ਬਾਣੀ ਤੇ ਪੜ੍ਹੀ ਜਾਂਦੇ ਆ ਪਰ ਸਰੀਰ ਕੰਮ ਹੀ ਨਹੀਂ ਕਰਦਾ ਉਹ ਪਏ ਆ ਮੰਜੇ ਤੇ ਬਾਣੀ ਜ਼ਰੂਰ ਪੜ੍ਹਦੇ ਨੇ ਨਿਤਨੇਮ ਜ਼ਰੂਰ ਕਰਦੇ ਨੇ ਤੇ ਜਿਹੜੇ ਸਾਧ ਸੰਗਤ ਜੀ ਬਾਣਾ ਪਾਈ ਫਿਰਦੇ ਆ ਸ਼੍ਰੀ ਸਾਹਿਬ ਵੱਡੀ ਸਾਰੀ ਪਾਈ ਤਿੰਨ ਫੁੱਟ ਦੀ ਭਾਵੇਂ ਹੱਥ ਚ ਵੀ ਫੜੀ ਫਿਰਦਾ ਹੋਵੇ ਪੱਗ ਨੀਲੀ ਪੀਲੀ ਚਿੱਟੀ ਬੰਨ ਲਈ ਹੈ ਪਰ ਜੇ ਬਾਣੀ ਨਹੀਂ ਪੜ੍ਹਦਾ ਤੇ ਉਹਦਾ ਹਾਲ ਏਦਾਂ ਦਾ ਵੀ ਜਨਮ ਤੇ ਲਿਆ ਅੰਗ ਪੈਰ ਤੇ ਪੂਰੇ ਆ ਵਿੱਚ ਸਾਹ ਹੀ ਹੈ ਨੀ ਆਖੋ ਸਤਨਾ ਦੌੜਦੇ ਉਹ ਹਨ ਜਿਨ੍ਹਾਂ ਕੋਲ ਬਾਣੀ ਵੀ ਹੋਵੇ ਔਰ ਬਾਣਾ ਵੀ ਹੋਵੇ ਦੋਵੇਂ ਚੀਜ਼ਾਂ ਚਾਹੀਦੀਆਂ ਇਸੇ ਤਰ੍ਹਾਂ ਸਤਸੰਗ ਜੀ ਸਾਡੇ ਕੋਲ ਜਿੱਥੇ ਸਰੀਰ ਕਰਕੇ ਬਾਣਾ ਨਾਲ ਨਾਲ ਬਾਣੀ ਵੀ ਚਾਹੀਦੀ ਆ ਬਾਣੀ ਤੇ ਸਾਡੇ ਸਵਾਸ ਹਨ ਸਾਚਾ ਨਾਮ ਮੇਰਾ ਆਧਾਰੋ ਗੁਰੂ ਨਾਨਕ ਸਾਹਿਬ ਨੂੰ ਆਨੇ ਆ ਸਾਡੇ ਬਾਪੂ ਨੇ ਉਹ ਸਾਡੇ ਵੱਡੇ ਸਤਿਗੁਰੂ ਨੇ ਉਹਨਾਂ ਦੀਆਂ ਫੋਟੋਆਂ 'ਚ ਘਰਾਂ 'ਚ ਲਾ ਕੇ ਉਹ ਸਾਡੇ ਬਾਪੂ ਨਹੀਂ ਬਣ ਜਾਣਾ ਗੁਰੂ ਗੋਬਿੰਦ ਸਿੰਘ ਪਿਤਾ ਦੀ ਫੋਟੋ ਲਾ ਕੇ ਸਾਡੇ ਪਿਤਾ ਜੀ ਨਹੀਂ ਬਣ ਜਾਣਗੇ ਪਿਆਰਿਓ ਸੱਚੇ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਨੇ ਆ ਆਖਾਂ ਜੀਵਾਂ ਵਿਸਰੇ ਮਰ ਜਾਓ ਗੁਰੂ ਨਾਨਕ ਸਾਹਿਬ ਤੇ ਕਹਿੰਦੇ ਨੇ ਮੈਂ ਆਖਨਾ ਵਾ ਤੇ ਜਿਉਂਦਾ ਵਾ ਜਦੋਂ ਰੱਬ ਭੁੱਲ ਜਾਂਦਾ ਤੇ ਜਾਨ ਨਿਕਲਣ ਲੱਗ ਪੈਂਦੀ ਆ ਹੈ ਅਸੀਂ ਉਹਦੇ ਪੋਤਾਂ ਤੇ ਸਾਡਾ ਹਾਲ ਕਿੱਦਾਂ ਦਾ ਸੀ ਕਹਿੰਦੇ ਪਊਏ ਬਿਨਾਂ ਜਾਨ ਨਿਕਲ ਜਾਂਦੀ ਆ ਪਰ ਬਾਣੀ ਬਿਨਾਂ ਨਹੀਂ ਸ਼ਰਾਬ ਨਾ ਮਿਲੀ ਤੇ ਜਾਨ ਨਿਕਲਦੀ ਆ ਮੇਰੀ ਨਸ਼ਾ ਨਾ ਮਿਲਿਆ ਤੇ ਜਾਨ ਨਿਕਲਦੀ ਆ ਜਦੋਂ ਆਂਡਿਆਂ ਦੀ ਰੇੜੀ ਕੋਲ ਦੀ ਲੰਘਣਾ ਤੇ ਮੇਰੀ ਜਾਨ ਨਿਕਲਦੀ ਜਦੋਂ ਮੱਛੀ ਦੇ ਪਕੌੜੇ ਵੇਖਣਾ ਵਾ ਜਾਨ ਨਿਕਲਦੀ ਮੇਰੀ ਪਰ ਬਾਪੂ ਤੇ ਸਾਡਾ ਕਹਿੰਦਾ ਨਾਮ ਮਿਲੇ ਤੇ ਮੈਂ ਜੀਨਾ ਜੇ ਨਾਮ ਨਹੀਂ ਤੇ ਫਿਰ ਤੇ ਜਾਨ ਨਿਕਲਣ ਲੱਗ ਪੈਂਦੀ ਆ ਤੇ ਸੱਚੇ ਪਾਤਸ਼ਾਹ ਦੇ ਅਸੀਂ ਸਿੱਖ ਤੇ ਕਹਾਉਂਦੇ ਆ ਅਸਲ ਗੱਲ ਇਹ ਵੇ ਅਸੀਂ ਗੁਰੂ ਤੇ ਮੰਨਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਅਸੀਂ ਸਭ ਮੰਨਨੇ ਆ ਉਹਨਾਂ ਦੀ ਕਮਾਈ ਕਰਕੇ ਪਰ ਅਸੀਂ ਗੁਰੂ ਦੀ ਨਹੀਂ ਮੰਨਦੇ ਆਖੋ ਸਤਨਾਮ ਗੁਰੂ ਅਸੀਂ ਸਾਰੇ ਮੰਨਨੇ ਆ ਹਾਂ ਬਾਬਾ ਨਾਨਕ ਕਮਾਈ ਵਾਲਾ ਸੀ ਭਾਈ ਗੁਰੂ ਗੋਬਿੰਦ ਸਿੰਘ ਨੇ ਚਾਰ ਲਾਲ ਵਾਰੇ ਹਨ ਉਹ ਬੰਦਗੀ ਵਾਲੇ ਸਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਭੈ ਹੈ ਪਰ ਅਸੀਂ ਸਤਿਗੁਰ ਦੀ ਨਹੀਂ ਕਦੇ ਮੰਨੀ ਤੇ ਗੁਰੂ ਦੀ ਨਹੀਂ ਮੰਨਦੇ ਤੇ ਉਹਨਾਂ ਚਿਰ ਸਾਡੀ ਸਾਡਾ ਸਾਧ ਸੰਗਤ ਦੁਨੀਆਂ ਵਿੱਚ ਆਉਣਾ ਨਿਸਫਲ ਹੈ ਸੰਸਾਰ ਵਿੱਚ ਆਉਣਾ ਤਰਕਾਰ ਯੋਗ ਹੈ ਸਾਧ ਸੰਗਤ ਇਸੇ ਕਰਕੇ ਸਤਿਗੁਰੂ ਵਾਰ ਵਾਰ ਕਹਿੰਦੇ ਆ ਭਾਈ ਦੇ ਭਗਤ ਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹੁਕਮ ਹੈ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਨਾਮ ਨਹੀਂ ਜਪਦੇ ਜਿਹੜੇ ਬੰਦਗੀ ਨਹੀਂ ਕਰਦੇ ਉਹ ਆਏ ਕਾਹਦੇ ਵਾਸਤੇ ਨੇ ਦੁਨੀਆਂ 'ਚ ਕਾਹਨੂੰ ਜੰਮਣਾ ਸੀ ਭਗਤੀ ਤੋਂ ਹੀਰਿਆ ਮਨਾ ਕਾਹਨੂੰ ਜੰਮਣਾ ਕਾਹਨੂੰ ਜੰਮਣਾ ਸੀ ਭਗਤੀ ਤੋਂ ਹੀਰਿਆ ਮਨਾ ਕਾਹਨੂੰ
ਤੂੰ ਹੀ ਦੇ ਦਿਓ ਪਾਣੀ ਲੱਗਿਆ ਏ ਭਗਤੀ ਤੂੰ ਹੀ ਦੇ ਦਿਓ
ਤੇਰਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਗ ਆਏ ਰਾਮ ਰਾਜੇ। ਉਹ ਸੰਸਾਰ ਵਿੱਚ ਆਏ ਹੀ ਕਾਹਦੇ ਵਾਸਤੇ ਨੇ, ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਜਿਨ੍ਹਾਂ ਨੇ ਬੰਦਗੀ ਨਹੀਂ ਕੀਤੀ, ਜਿਨ੍ਹਾਂ ਨੇ ਸਿਮਰਨ ਨਹੀਂ ਕੀਤਾ। ਬੰਦਗੀ ਬਗੈਰ ਜਸ ਸਤਸੰਗ ਜੀ, ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ। ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ, ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਣ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਰਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ। ਸੱਚੇ ਪਾਤਸ਼ਾਹ ਬਾਰ ਬਾਰ ਕਹਿੰਦੇ ਨੇ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਥ। ਜਿਨ੍ਹਾਂ ਚਿਰ ਸਰੀਰ ਵਿੱਚ ਸਵਾਸ ਚੱਲਦੇ ਹਨ ਉਹਨਾਂ ਚਿਰ ਬੰਦਗੀ ਕਰੋ। ਸੰਸਾਰ ਵਿੱਚ ਅਸੀਂ ਆਏ ਹੀ ਇਸੇ ਵਾਸਤੇ ਆ, ਨਹੀਂ ਤੇ ਧਰਤੀ ਤੇ ਬੋਝ ਦੱਸਿਆ ਗੁਰਬਾਣੀ ਨੇ, ਧਰਤੀ ਤੇ ਭਾਰ ਬਣੇ ਹੋਏ ਹਨ। ਜਿਹੜੇ ਸਾਧ ਸੰਗਤ ਸੰਸਾਰ ਵਿੱਚ ਆ ਕੇ ਇਹ ਉਸ ਕਾਦਰ ਦਾ, ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਦੇ, ਤੇ ਹੁਣ ਧਿਆਨ ਦੇਣਾ, ਅਰਜ ਕਰ ਰਿਹਾ ਸਾਂ ਕਿ ਨਾਮ ਜਪਦੇ ਨਹੀਂ, ਬਹੁਤ ਘੱਟ ਹਨ ਜਪਣ ਵਾਲੇ, ਤੇ ਜਿਹੜੇ ਜਪਦੇ ਆ ਉਹਨਾਂ ਵਿੱਚ ਬਹੁਤ ਘੱਟ ਹਨ ਜਿਹੜੇ ਨਿਮਰਤਾ ਵਿੱਚ ਰਹਿਣ ਵਾਲੇ। ਨਹੀਂ ਤੇ ਜਿਹੜਾ ਸਵੇਰੇ 2 ਵਜੇ ਉੱਠ ਪਏ ਨਾ, ਉਹਨੂੰ ਉਹਨਾਂ ਚਿਰ ਰੋਟੀ ਨਹੀਂ ਹਜਮ ਹੁੰਦੀ ਜਿੰਨਾ ਚਿਰ 10 ਨੂੰ 10 ਨਹੀਂ ਲੈਂਦਾ ਵੀ ਮੈਂ 9 ਵਜੇ ਇਸ਼ਨਾਨ ਕਰਨਾ। ਆਖੋ ਸਤਨਾਮ, ਜਿੰਨਾ ਚਿਰ ਉਹ ਹੋਰਾਂ ਨੂੰ 10 ਨਹੀਂ ਨਾ ਲੈਂਦਾ ਕਿ ਮੇਰਾ ਨਿਤਨੇਮ ਇੰਨਾ, ਮੇਰੀ ਬੰਦਗੀ ਇੰਨੀ ਆ, ਮੈਂ ਇੰਨਾ ਜਾਪ ਕਰਨਾ ਰੋਜ਼, ਉਹਨਾਂ ਚਿਰ ਉਹਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਦਾ, ਬਹਾਨਿਆਂ ਨਾਲ ਦੱਸਦਾ ਮੈਂ ਇੰਨੀਆਂ ਮਾਲਾ ਫੇਰਨਾ, ਮੈਂ ਇੰਨਾ ਜਪ ਤਪ ਕਰਨਾ, ਸਿਮਰਨ ਕਰਨਾ। ਇਹ ਓਨਾ ਔਖਾ ਨਹੀਂ ਜਿੰਨਾ ਸਿਮਰਨ ਕਰਕੇ, ਨਿਤਨੇਮ ਕਰਕੇ ਉਹਨੂੰ ਸੰਭਾਲਣਾ ਔਖਾ, ਨਹੀਂ ਤੇ ਹਉਮੈ ਆ ਜਾਂਦੀ, ਹੰਕਾਰ ਆ ਜਾਂਦਾ ਮਨ ਵਿੱਚ। ਇਸੇ ਕਰਕੇ 2 ਚੀਜ਼ਾਂ ਜ਼ਰੂਰੀ ਨੇ, ਸੇਵਾ ਤੇ ਸਿਮਰਨ। ਜਿਹੜੇ ਬੰਦੇ ਸੇਵਾ ਨਹੀਂ ਕਰਦੇ, ਸਿਮਰਨ ਕਰਦੇ ਆ, ਉਹ ਜ਼ਿਆਦਾਤਰ ਹੰਕਾਰੀ ਹੋਣਗੇ। ਜਿਨ੍ਹਾਂ ਕੋਲ ਨਾਲ ਹੱਥੀਂ ਸੇਵਾ ਹੋਏਗੀ ਉਹ ਹੰਕਾਰੀ ਨਹੀਂ ਹੋਣਗੇ, ਕਿਉਂਕਿ ਭਾਂਡੇ ਮਾਂਜਣ ਨਾਲ ਜਿੰਨਾ ਕੁ ਮਾਣ ਆਉਣਾ ਓਨੀ ਕੁ ਨਾਲ ਨਿਮਰਤਾ ਆਈ ਜਾਂਦੀ, ਹੰਕਾਰ ਦੀ ਕਾਟ ਹੋ ਜਾਂਦੀ ਹੈ। ਭਾਂਡੇ ਮਾਂਜਣ ਨਾਲ, ਜੋੜੇ ਝਾੜਨ ਨਾਲ ਮਨ ਵਿੱਚ ਨਿਮਰਤਾ ਆਉਂਦੀ ਹੈ, ਤੇ ਨਹੀਂ ਤੇ ਇਕੱਲਾ ਨਾਮ ਜਪਣ ਵਾਲੇ ਵੇਖੋਗੇ ਤੁਸੀਂ ਬੜੇ ਹੰਕਾਰੀ ਹੋਣਗੇ। ਮੈਂ ਇੰਨਾ ਜਪ ਤਪ ਕਰਨਾ, ਮੇਰਾ ਇੰਨਾ ਸਿਮਰਨ ਆ, ਮੇਰੀ ਇੰਨੀ ਬੰਦਗੀ ਆ। ਮਹਾਰਾਜ ਕਹਿੰਦੇ ਨੇ ਨਾਮ ਦਾ ਤੇ ਹਉਮੈ ਦਾ ਡਟਵਾਂ ਵਿਰੋਧ ਆ। ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਫਲਾਣੇ ਦਾ ਤੇ ਫਲਾਣੇ ਨਾਲ ਬੜਾ ਝਗੜਾ, ਉਹ ਕਹਿੰਦਾ ਜਾਂ ਮੈਂ ਪਿੰਡ ਚ ਰਹੂ ਜਾਂ ਇਹ ਰਹੂ, ਜਾਂ ਇਹ ਘਰ ਚ ਰਹੇਗਾ ਜਾਂ ਮੈਂ ਰਹਾਂਗਾ। ਲੜਾਈਆਂ ਹੁੰਦੀਆਂ ਨੇ ਘਰਾਂ ਚ, ਭਰਾ ਭਰਾ ਲੜਦੇ ਨੇ, ਵੱਖੋ ਵੱਖ ਹੋ ਜਾਂਦੇ ਆ। ਉਹ ਕਹਿੰਦੇ ਨੇ ਜਾਂ ਇਹ ਘਰ ਚ ਰਹੇਗਾ ਜਾਂ ਮੈਂ ਰਵਾਂਗਾ। ਗੁਰਮੁਖੋ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਥੇ ਨਾਮ ਹੋਏਗੀ ਹੋਏਗਾ ਨਾ ਉੱਥੇ ਹਉਮੈ ਨਹੀਂ ਰਹਿੰਦੀ, ਜਿੱਥੇ ਹਉਮੈ ਹੋਏਗੀ ਉੱਥੇ ਕਦੇ ਨਾਮ ਨਹੀਂ ਰਹਿੰਦਾ। ਇਹਨਾਂ ਦਾ ਆਪਸ ਵਿੱਚ ਪੂਰਾ ਵਿਰੋਧ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸ ਹੈ ਇੱਕ ਠਾਏ, ਇੱਕ ਥਾਂ ਤੇ ਵਸਦੇ ਹੀ ਨਹੀਂ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਵਿਰਥਾ ਜਾਏ, ਇਹ ਟਿਕ ਹੀ ਨਹੀਂ ਸਕਦੇ। ਜਿਹੜੇ ਨਾਮ ਜਪਣ ਵਾਲੇ ਹੋਣਗੇ ਉਹ ਹੰਕਾਰੀ ਨਹੀਂ ਹੁੰਦੇ, ਜਿਹੜੇ ਹੰਕਾਰੀ ਹੁੰਦੇ ਨੇ ਉਹ ਕਦੇ ਨਾਮ ਜਪਦੇ ਨਹੀਂ। ਆਖੋ ਸਤਨਾਮ, ਨਾਮ ਜਪਣ ਵਾਲਿਆਂ ਵਿੱਚ ਹਮੇਸ਼ਾ ਨਿਮਰਤਾ ਹੁੰਦੀ ਆ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਹਉ ਤਿਸ ਘੋਲ ਘਮਾਇਆ ਗੁਰਮਤ ਹਿਰਦੈ ਗਰੀਬੀ ਆਵੇ। ਉਹਦੇ ਤੋਂ ਜਾਨ ਵੀ ਵਾਰਦੀ ਹੈ ਥੋੜੀ, ਕਿਹਦੇ ਤੋਂ? ਜਿਹਦੇ ਕੋਲ ਮਨ ਦੀ ਗਰੀਬੀ ਹੈ, ਮਨ ਕਰਕੇ ਜਿਹੜਾ ਗਰੀਬ ਆ। ਸਭ ਕੁਝ ਹੁੰਦਿਆਂ ਹੋਇਆ ਵੀ ਕਹਿੰਦਾ ਕਿ ਸਤਿਗੁਰ ਦਾ ਹੀ ਹੈ ਸਾਰਾ ਕੁਛ, ਮੇਰਾ ਕੁਛ ਸਤਿਗੁਰ ਦਾ ਹੀ ਹੈ। ਇਹ ਮਨ ਦੀ ਗਰੀਬੀ ਹੈ, ਇਹ ਕਿਸੇ ਵਿਰਲੇ ਵਿਰਲੇ ਕੋਲ। ਨਹੀਂ ਤੇ ਅਸੀਂ ਦੱਸਦੇ ਹਾਂ ਮੇਰੇ ਕੋਲ ਇੰਨੇ ਮਰੱਬੇ ਜ਼ਮੀਨ ਆ, ਮੇਰੇ ਕੋਲ ਆਹ ਹੋਏ ਰੱਬ ਨੇ ਆਹ, ਮੈਂ ਇੰਨੀ ਕਮਾਈ ਕੀਤੀ, ਮੈਂ ਇੰਨੀ ਘਾਲਣਾ ਘਾਲੀ, ਮੈਂ ਆਹ ਬਣਾਇਆ, ਮੈਂ ਆਹ ਬਣਾਇਆ। ਇਹ ਹੈ ਸਤਿਗੁਰ ਦਾ ਹੀ ਹੈ ਸਾਰਾ। ਉਹਨੇ ਜਿੱਦਣ ਵਿੱਚੋਂ ਸਵਾਸ ਕੱਢ ਲਏ ਤੂੰ ਫਿਰ ਮੜੀਆਂ ਤੱਕ ਹੀ ਤੁਰ ਕੇ ਜਾ ਕੇ ਵਿਖਾਈ ਖਾਂ ਖੁਸ਼ਤ ਨਾ। ਪਾਣੀ ਦਾ ਚਮਚਾ ਪਾਉਣਗੇ ਅੰਦਰ ਨੂੰ ਆਏਗਾ, ਬਾਹਰ ਨੂੰ ਉਦੋਂ ਕਿੱਧਰ ਗਿਆ ਸਾਰਾ ਕੁਛ? ਇਹ ਉਹਦੀ ਦਾਤ ਹੈ, ਉਹ ਵਿੱਚ ਸੀ ਤੇ ਤੁਰਿਆ ਫਿਰਨਾ, ਉਹ ਵਿੱਚ ਸੀ ਤੇ ਤਾਂ ਹੀ ਟਰੈਕਟਰ ਚੱਲਦੇ ਆ, ਉਹ ਵਿੱਚ ਤਾਂ ਹੀ ਸਭ ਕੁਝ ਹੋ ਰਿਹਾ। ਜਿੱਦਣ ਉਹਨੇ ਆਪਣੀ ਚੇਤਨਾ ਕੱਢ ਲਈ ਤੇ ਫਿਰ ਆ ਮਿੱਟੀ ਦੀ ਢੇਰੀ ਰਹਿ ਜਾਣੀ। ਇਹੋ ਤਨ ਹੋਏ ਗੋ ਭਸਮ ਕੀ ਢੇਰੀ, ਇਹ ਤੇ ਰਹਿ ਜਾਣੀ ਮਿੱਟੀ ਦੀ ਢੇਰੀ, ਫਿਰ ਤੇ ਕੁਛ ਵੀ ਨੀ ਪੱਲੇ ਸਾਡੇ। ਉਹ ਵਿੱਚ ਸਭ ਕੁਝ ਤਾਂ ਹੋ ਰਿਹਾ ਹੈ ਵੀ ਸਭ ਕੁਝ ਉਸੇ ਦਾ, ਕਮਾਈ ਉਸੇ ਦੀ ਹੋਈ ਆ, ਅਸੀਂ ਤੇ ਜ਼ਰੀਆ ਹਾਂ ਬਸ, ਅਸੀਂ ਤੇ ਜ਼ਰੀਆ ਹੈ ਸਾਰਾ ਕੁਝ ਉਸੇ ਦਾ। ਪਰ ਮਾਨ ਕਰ ਲੈਂਦੇ ਹਾਂ ਇਹ ਮੇਰਾ ਨਾਲੇ ਪਤਾ ਵੀ ਮੇਰੀ ਮੇਰੀ ਕਰਨ ਵਾਲੇ ਬੜੇ ਆਏ ਬੜੇ ਚਲੇ ਗਏ, ਬੜੇ ਬੜੇ ਚਲੇ ਗਏ, ਇੱਥੇ ਸੋਨੇ ਦੀ ਲੰਕਾ ਬਣਾਉਣ ਵਾਲਾ ਰਾਵਣ ਨਹੀਂ ਰਿਹਾ, ਅਸੀਂ ਕਿਹਦੇ ਵਿਚਾਰੇ ਆ। ਆਖੋ ਸਤਨਾਮ। ਮੰਜੀ ਦੇ ਪਾਵੇ ਸੋਨੇ ਦੇ, ਖਾਣ ਵਾਲੇ ਬਰਤਨ ਸੋਨੇ ਦੇ, ਸਾਰੀ ਲੰਕਾ ਹੀ ਸੋਨੇ ਦੀ ਸੀ, ਉਹਦੀ ਲੰਕਾ ਹੀ ਸਾਰੀ ਸੋਨੇ ਦੀ, ਕਿੱਧਰ ਚਲਿਆ ਗਿਆ? ਤੇ ਸਾਨੂੰ ਪਤਾ ਕਿ ਚਲੇ, ਅਸੀਂ ਸਭ ਨੇ ਜਾਣਾ, ਪਰ ਫਿਰ ਵੀ ਮੇਰੀ ਮੇਰੀ ਕਰਦੇ ਰਹਿੰਦੇ ਹਾਂ ਵੀ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੇਰਾ ਤੇਰਾ ਤੇਰਾ, ਜਦੋਂ ਕਹਿੰਦੇ ਤੇਰਾਂ ਤੋਲਿਆ ਨਾ ਮੋਦੀ ਖਾਨੇ ਵਿੱਚ, ਇੱਕ ਦੋ ਤਿੰਨ ਚਾਰ ਪੰਜ ਗਿਣਦੇ ਗਿਣਦੇ ਤੇਰਾਂ ਤੱਕ ਆਏ, ਜਦੋਂ ਆਏ ਤੇਰਾਂ ਤੱਕ ਉੱਥੇ ਰੁਕ ਗਏ। ਕਹਿੰਦੇ ਤੇਰਾਂ ਤੋਂ ਤੇਰਾ ਯਾਦ ਆਉਂਦਾ, ਰੱਬ ਦੀ ਯਾਦ ਆਉਂਦੀ ਹੈ, ਤੇਰਾ ਸ਼ਬਦ ਬੜਾ ਪਿਆਰਾ ਲੱਗਦਾ, ਉਦਾਂ ਅਸੀਂ ਤੇਰਾ ਤੇਰਾ ਕਰੀ ਜਾਂਦੇ ਹਾਂ, ਅੰਦਰੋਂ ਆਵਾਜ਼ ਆਉਂਦੀ ਹੈ ਮੇਰਾ ਮੇਰਾ, ਉੱਪਰੋਂ ਤੇਰਾਂ ਵਿੱਚੋਂ ਮੇਰਾ ਮੇਰਾ ਸਾਰਾ। ਪਰ ਗੁਰਮੁਖੋ ਜਿਹੜੇ ਪਿਆਰ ਵਾਲੇ ਆ ਉਹ ਸਭ ਕੁਝ ਗੁਰੂ ਦਾ ਸਮਝਦੇ ਆ। ਹਉ ਤਿਸ ਕੋਲ ਕਮਾਇਆ ਗੁਰਮਤਿ ਰਿਧਾ ਗਰੀਬੀ ਆਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਤੋਂ ਵਾਰੇ ਜਾਈਏ ਜਿਹਦੇ ਕੋਲ ਮਨ ਦੀ ਗਰੀਬੀ ਆ। ਅਗਲਾ ਬਚਨ ਹੈ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਉਹਦੇ ਤੋਂ ਵੀ ਬਲਿਹਾਰ। ਅਰਥ ਸਪਸ਼ਟ ਨੇ, ਸਭ ਨੂੰ ਸਮਝ ਆ ਰਹੇ ਨੇ, ਨਾਲੇ ਆਪੋ ਆਪਣੇ ਮਨਾਂ ਚ ਅਸੀਂ ਝਾਤੀ ਵੀ ਮਾਰਨੀ ਆ। ਤੁਹਾਨੂੰ ਮੇਰੇ ਬਾਰੇ ਪਤਾ ਨੀ, ਮੈਨੂੰ ਤੁਹਾਡੇ ਬਾਰੇ ਪਤਾ ਨੀ, ਅਸੀਂ ਕਿਹੋ ਜਾਏ। ਜਦੋਂ ਮੇਰੇ ਕੋਲ ਕਿਸੇ ਨੇ ਆਉਣਾ ਤੇ ਉਹਨੇ ਸ੍ਰੀ ਸਾਹਿਬ ਉੱਪਰ ਦੀ ਪਾ ਕੇ ਆਉਣੀ, ਦਾੜੀ ਤੇ ਵੀ ਪੁਰਸ਼ ਮਾਰਨਾ, ਬਾਬੇ ਆਖਣ ਬੜਾ ਪ੍ਰੇਮੀ, ਤੇ ਗੁਰਮੁਖੋ ਪੱਗ ਵੀ ਸੋਹਣੀ ਬੰਨ ਕੇ ਆਓ ਵੀ ਆਹਾ ਹਾ ਬੜਾ ਬਈ ਗੁਰਮੁਖ। ਪਰ ਪਤਾ ਨੀ ਹੁੰਦਾ ਅਸਲੀ ਜੀਵਨ ਉਹਦਾ ਕੀ ਆ, ਇਹ ਵਾਹਿਗੁਰੂ ਜਾਣਦਾ ਜਾਂ ਉਹਨੂੰ ਪਤਾ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਜੇ ਕੋਈ ਆਖੇ ਨਾ ਚੰਗਾ ਸੋਭਾ ਕਰੇ ਤੇ ਆਪਣੇ ਆਪ ਨੂੰ ਐਵੇਂ ਨੀ ਸਮਝ ਲੈਣਾ ਚਾਹੀਦਾ ਵੀ ਮੈਂ ਚੰਗਾ ਬਣ ਗਿਆ। ਕਹਿੰਦੇ ਜੇ ਕੋਈ ਨਿੰਦਿਆ ਕਰੇ ਤੇ ਮਨ ਨਾ ਡੁਲਾਇਆ ਕਰੋ, ਆਪਣੇ ਅੰਤਸ਼ਕਰਨ ਵਿੱਚ ਵੇਖਿਆ ਕਰੋ ਅਸੀਂ ਕਿਹੋ ਜਿਹੇ ਆ। ਦੁਨੀਆ ਕਰੇ ਸੋਭਾ, ਅੰਤਸ਼ਕਰਨ ਵਿੱਚ ਵੇਖੋ ਅਸੀਂ ਕਿਹੋ ਜਿਹੇ ਆ। ਜੇ ਦੁਨੀਆ ਨਿੰਦਿਆ ਕਰੇ ਤਾਂ ਵੀ ਆਪਣੇ ਅੰਦਰ ਝਾਤੀ ਮਾਰ ਕੇ ਵੇਖਣਾ ਚਾਹੀਦਾ ਵੀ ਮੈਂ ਕਾਇਮ ਆ, ਲੋਕ ਕਹਿੰਦੇ ਨੇ ਕਹੀ ਜਾਣ। ਜੇ ਤੂੰ ਠੀਕ ਆ ਤੇ ਫਿਰ ਮਨੋਬਲ ਨਹੀਂ ਡਿੱਗਣ ਦੇਣਾ ਚਾਹੀਦਾ, ਆਪਣੇ ਅੰਦਰ ਝਾਤੀ ਮਾਰ ਕੇ ਵੇਖਣੀ ਚਾਹੀਦੀ। ਅਸੀਂ ਲੋਕ ਸੋਭਾ ਕਰਦੇ ਨੇ ਬੜੇ ਉੱਚੇ ਹੋ ਜਾਂਦੇ ਵੀ ਮੇਰੇ ਵਰਗਾ ਕੋਈ ਜੰਮਿਆ ਹੀ ਨਹੀਂ, ਜਦੋਂ ਲੋਕ ਨਿੰਦਿਆ ਕਰਦੇ ਨੇ ਫਿਰ ਘਰ ਹੀ ਬਹਿ ਜਾਂਦੇ ਵੀ ਛੱਡੋ ਖੇੜਾ ਹੁਣ ਜਾਣ ਦਾ ਫਾਇਦਾ ਹੀ ਨਹੀਂ, ਲੋਕ ਗੱਲਾਂ ਬੜੀਆਂ ਕਰਦੇ ਨੇ। ਐਸਾ ਨਹੀਂ ਹੋਣਾ ਚਾਹੀਦਾ, ਆਪਣੇ ਅੰਤਸ਼ਕਰਨ ਵਿੱਚ ਵੇਖੋ ਅਸੀਂ ਹੈ ਕੀ ਆ। ਜੇ ਅਸੀਂ ਸੱਚ ਤੇ ਖੜੇ ਆ, ਸੱਚ ਤੇ ਪਹਿਰਾ ਦੇਵਾਂਗੇ ਤੇ ਸਤਿਗੁਰੂ ਫਿਰ ਸਾਡੀ ਬਾਂਹ ਜ਼ਰੂਰ ਫੜਨਗੇ। ਭਾਈ ਗੁਰਦਾਸ ਜੀ ਕਹਿੰਦੇ ਨੇ ਆਪੋ ਆਪਣੇ ਮਨਾਂ ਝਾਤੀ ਮਾਰ ਕੇ ਵੇਖਣੀ ਕਿ ਸਾਡੇ ਵਿੱਚ ਇਹਨਾਂ ਵਿੱਚੋਂ ਗੁਣ ਹੈ ਕੋਈ, ਉਹਦੇ ਤੋਂ ਮੈਂ ਬਲਿਹਾਰ ਜਾਵਾਂ ਜਿਹਦੇ ਕੋਲ ਮਨ ਦੀ ਗਰੀਬੀ ਹੈ, ਮਨ ਕਰਕੇ ਜਿਹੜਾ ਨੀਵਾ ਰਹਿੰਦਾ। ਅਗਲਾ ਬਚਨ ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਉਹਦੇ ਤੋਂ ਵੀ ਬਲਿਹਾਰ, ਮਨਾਂ ਚ ਝਾਤੀ ਮਾਰਨੀ। ਹਉ ਤਿਸ ਕੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਕਹਿੰਦੇ ਜਿਹੜਾ ਪਰਾਈ ਮਾਇਆ ਨੂੰ ਹੱਥ ਨਹੀਂ ਲਾਉਂਦਾ ਉਹਦੇ ਤੋਂ ਵੀ ਵਾਰਨੇ ਜਾਈਏ। ਜਿਹਨੇ ਕਦੀ ਕਦੇ ਪਰਾਈ ਮਾਇਆ ਨੂੰ ਹੱਥ ਨਹੀਂ ਲਾਇਆ, ਆਪਣੀ ਹੱਕ ਸੱਚ ਦੀ ਕਮਾਈ ਹੈ ਜਿਹਦੇ। ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਜਿਹਨੇ ਪਰਾਈ ਨਿੰਦਿਆ ਸੁਣਨੀ ਛੱਡ ਦਿੱਤੀ ਆ, ਕੰਨਾਂ ਨਾਲ ਪਰਾਈ ਨਿੰਦਿਆ ਨਹੀਂ ਸੁਣਦਾ ਉਹਦੇ ਤੋਂ ਵੀ ਬਲਿਹਾਰ, ਵਾਰਨੇ ਜਾਈਏ ਉਸ ਗੁਰਸਿੱਖ ਤੋਂ। ਹਉ ਤਿਸ ਕੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਹਉ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ। ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਤੋਂ ਵੀ ਬਲਿਹਾਰ ਜਿਹੜਾ ਥੋੜਾ ਖਾਂਦਾ ਤੇ ਥੋੜਾ ਸੁਣਦਾ। ਆਖੋ ਸਤਨਾਮ। ਪਰ ਸਾਡੇ ਕੋਲ ਗੁਰਮੁਖੋ ਕੰਮ ਹੀ ਦੋ ਨੇ, ਜੇ ਅੰਮ੍ਰਿਤਸਰ ਵੀ ਚਲੇ ਜਾਈਏ ਤੇ ਉੱਥੇ ਵੀ ਵੇਖੀਦਾ ਇੱਕ ਤੇ ਗੁਰੂ ਦਾ ਲੰਗਰ ਕਿੱਥੇ ਆ, ਦੂਜਾ ਸਰਾਂ ਕਿੱਥੇ ਆ, ਦੋ ਚੀਜ਼ਾਂ ਲੱਭੀ ਦੀਆਂ ਨੇ। ਇੱਕ ਤੇ ਪੈਣ ਵਾਸਤੇ ਕਮਰਾ ਮਿਲ ਜਾਏ ਤੇ ਦੂਜਾ ਛਕਣ ਵਾਸਤੇ ਪ੍ਰਸ਼ਾਦਾ ਮਿਲ ਜਾਏ। ਭਾਈ ਗੁਰਦਾਸ ਜੀ ਕਹਿੰਦੇ ਨੇ ਬਲਿਹਾਰੇ ਜਾਈਏ ਜਿਹੜਾ ਥੋੜਾ ਖਾਂਦਾ ਤੇ ਥੋੜਾ ਸੌਂਦਾ, ਉਹ ਗੁਰਸਿੱਖ ਧੰਨ ਹਨ। ਤੇ ਇਸ ਦਾਤ ਨੂੰ ਪਾ ਕੇ ਸੰਭਾਲਣਾ ਇਹ ਕਿਸੇ ਵਿਰਲੇ ਦੇ ਵਿਰਸੇ ਆਇਆ, ਵਿਰਲੇ ਦੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਆਸਣ ਤੇ ਬਿਰਾਜਮਾਨ ਸਨ, ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਬਾਹਰ ਨਾ ਇੱਕ ਰੇਛਾ ਲਾਇਆ, ਉਹਦਾ ਰੇਛੇ ਨਾ ਜਿਹੜਾ ਬੜਾ ਸੋਹਣਾ ਨਾਚ ਕਰਦਾ, ਤੇ ਜੇ ਹੁਕਮ ਕਰੋ ਮਾੜਾ ਜਿਹਾ ਸਦੀਏ ਦਰਬਾਰ ਵਿੱਚ, ਵਿੱਚ ਕਈ ਆਖਣ ਲੱਗੇ ਝਿੜਕਾਂ ਖਾਏਗਾ ਮਹਾਰਾਜ ਤੋਂ ਜਿਹੜਾ ਕਹਿੰਦਾ ਵੀ ਰਿੱਛ ਦਾ ਨਾਚ ਵੇਖੀਏ। ਸੱਚੇ ਪਾਤਸ਼ਾਹ ਕਹਿੰਦੇ ਲੈ ਆਓ। ਸਾਰੇ ਹੈਰਾਨ ਹੋਏ ਵੀ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਟਾਈਮ ਤੁਸੀਂ ਬਰਬਾਦ ਕਰਦੇ ਹੋ ਨਾਚ ਵੇਖਣ ਤੇ ਇਹੀ ਸਮਾਂ ਪਾਠ ਕਰਿਆ ਕਰੋ, ਭਜਨ ਕਰਿਆ ਕਰੋ, ਇਹ ਸਮਾਂ ਸਫਲ ਕਰਿਆ ਕਰੋ, ਬਰਬਾਦ ਨਹੀਂ ਕਰਨਾ ਚਾਹੀਦਾ ਸਮੇਂ ਨੂੰ, ਸਮੇਂ ਦੀ ਕੀਮਤ ਨੂੰ ਪਛਾਣੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੁਲਾਓ। ਜਦੋਂ ਰਿੱਛ ਵਾਲਾ ਆਇਆ ਤੇ ਉਹ ਰਿੱਛ ਨੂੰ ਨਚਾਉਣ ਲੱਗ ਪਿਆ। ਰਿੱਛ ਕਈ ਤਰ੍ਹਾਂ ਦੇ ਖੇਲ ਕਰ ਕਰਕੇ ਵਿਖਾ ਰਿਹਾ ਸੀ, ਜਿਵੇਂ ਲੋਕ ਬਾਂਦਰ ਦਾ ਨਾਚ ਕਰਾਉਂਦੇ ਆ, ਮਦਾਰੀ ਆਉਂਦੇ ਆ ਲੈ ਕੇ। ਉਹ ਰਿੱਛ ਬੜੇ ਤਰ੍ਹਾਂ ਦੇ ਨਾਚ ਕਰੇ ਵਿਖਾਏ ਨੱਚ ਨੱਚ ਕੇ, ਤੇ ਸੱਚੇ ਪਾਤਸ਼ਾਹ ਵੇਖ ਕੇ ਹੱਸਦੇ ਆ, ਸਾਰੇ ਹੱਸਦੇ ਆ। ਸੱਚੇ ਪਾਤਸ਼ਾਹ ਨੂੰ ਚੌਰ ਕਰ ਰਿਹਾ ਸੀ ਚਬਰ ਬਰਦਾਰ ਸੀ ਭਾਈ ਕੀਰਤੀਆ, ਉਹ ਵੀ ਹੱਸ ਪਿਆ। ਜਦੋਂ ਕਹਿੰਦੇ ਭਾਈ ਕੀਰਤੀਆ ਹੱਸਿਆ ਤੇ ਸੱਚੇ ਪਾਤਸ਼ਾਹ ਕਹਿੰਦੇ ਕੀਰਤੀਏ ਹਾਂ ਮਹਾਰਾਜ ਜੀ ਤੂੰ ਨਾ ਹੱਸ, ਤੂੰ ਨਾ ਹੱਸ। ਉਹ ਫੇਰ ਨਾਚ ਕਰੇ ਰਿੱਛ, ਸਾਰੇ ਹੱਸੇ ਤੇ ਕੀਰਤੀਆ ਫੇਰ ਹੱਸ ਪਿਆ। ਮਹਾਰਾਜ ਆਂਦੇ ਨੇ ਤੂੰ ਨਾ ਹੱਸ। ਤੀਜੀ ਵਾਰੀ ਫੇਰ ਸਾਰੇ ਹੱਸੇ, ਉਹ ਫੇਰ ਹੱਸ ਪਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਤੈਨੂੰ ਆਖਿਆ ਤੂੰ ਨਾ ਹੱਸ, ਕਹਿੰਦਾ ਸਾਰੇ ਹੱਸਦੇ ਨੇ ਮੈਨੂੰ ਕਿਉਂ ਨੀ ਹੱਸਣ ਦਿੰਦੇ? ਸੱਚੇ ਪਾਤਸ਼ਾਹ ਸਾਰੇ ਹੱਸਦੇ ਨੇ ਮੈਨੂੰ ਕਿਉਂ ਨੀ ਹੱਸਣ ਦਿੰਦੇ? ਮਰ ਜਾਂਦੇ ਨੇ ਸਾਰਿਆਂ ਵਾਸਤੇ ਰੇਛੇ ਤੇਰਾ ਤੇ ਬਾਪੂ ਏ। ਆਖੋ ਸਤਨਾ ਗੁਰਮੁਖੋ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਮਰ ਜਾਖਣ ਲੱਗੇ ਤੇਰਾ ਪਿਤਾ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰਾ ਬਾਪੂ ਮਰ ਕੇ ਰਿੱਛ ਬਣ ਗਿਆ? ਮਹਾਰਾਜ ਕਹਿੰਦੇ ਹਾਂ। ਕਹਿੰਦਾ ਤੁਹਾਡੇ ਪਿਤਾ ਦਾ ਸੇਵਾਦਾਰ ਸੀ ਮੇਰਾ ਬਾਪੂ, ਜੇ ਉਹ ਰਿੱਛ ਬਣ ਗਿਆ ਤੇ ਫਿਰ ਮੈਂ ਤੁਹਾਡਾ ਸੇਵਾਦਾਰ, ਇਸ ਹਿਸਾਬ ਨਾਲ ਮੈਂ ਬਾਂਦਰ ਬਣਾਂਗਾ। ਕਹਿੰਦਾ ਸੇਵਾਦਾਰ ਸੱਚੇ ਪਾਤਸ਼ਾਹ ਏਡੀਆਂ ਟੇਢੀਆਂ ਜੂਨਾਂ ਵਿੱਚ ਪੈਂਦੇ ਨੇ, ਉਹ ਰਿੱਛ ਬਣ ਗਿਆ ਤੇ ਫਿਰ ਇਸ ਹਿਸਾਬ ਨਾਲ ਤੇ ਮੈਂ ਬਾਂਦਰ ਬਣ ਜਾਵਾਂਗਾ? ਮਰ ਜਾਖਣ ਲੱਗੇ ਸੇਵਾਦਾਰ ਜੰਮਦੇ ਮਰਦੇ ਨਹੀਂ, ਜਿਹੜੇ ਸੇਵਾ ਕਰਦੇ ਨੇ। ਪਰ ਜਦੋਂ ਕੋਈ ਭੁੱਲ ਗਲਤੀ ਹੋ ਜਾ ਨਾ, ਜਿੰਨਾ ਕੋਈ ਉੱਚੀ ਜਗ੍ਹਾ ਤੋਂ ਡਿੱਗਦਾ ਉਨੀ ਸੱਟ ਵੀ ਜ਼ਿਆਦਾ ਵੱਜਦੀ ਹੈ। ਸੱਟ ਵੀ ਜਿਹੜਾ ਬਹੁਤਾ ਉੱਪਰ ਚਲਿਆ ਜਾਏ ਤੇ ਜਦੋਂ ਹੰਕਾਰੀ ਹੋ ਜਾਏ ਫਿਰ ਉੱਤੋਂ ਜਦੋਂ ਡਿੱਗਦਾ ਉਹ ਫਿਰ ਰੀੜ ਦੀ ਹੱਡੀ ਟੁੱਟਦੀ ਹੈ, ਫਿਰ ਕਿਸੇ ਕੰਮ ਜੋਗਾ ਨਹੀਂ ਰਹਿੰਦਾ ਜਿਹੜਾ ਬਹੁਤਾ ਹੰਕਾਰੀ ਹੋ ਜਾਏ। ਇਸੇ ਕਰਕੇ ਗੁਰਮੁਖੋ ਜਿੰਨੀ ਗੁੱਡੀ ਉੱਚੀ ਚੜ੍ਹੀ ਹੋਵੇ ਨਾ, ਭਾਵੇਂ ਤੇ ਬਿਜ਼ਨਸ ਦੇ ਪੱਖ ਤੋਂ, ਭਾਵੇਂ ਖੇਤੀਬਾੜੀ ਦੇ ਪੱਖ ਤੋਂ, ਭਾਵੇਂ ਕੋਈ ਵੀ ਕੰਮ ਕਾਰ ਕਰਦੇ ਹੋਵੋ, ਨੌਕਰੀ ਹੋਵੇ, ਸੋਹਣੀ ਤਨਖਾਹ ਮਿਲਦੀ ਹੋਵੇ, ਗੁੱਡੀ ਬੜੀ ਉੱਚੀ ਚੜ੍ਹੀ ਹੋਵੇ, ਰਿਸ਼ਤੇਦਾਰਾਂ ਚ ਮਾਨ ਸਤਿਕਾਰ ਹੋਵੇ, ਉਹਨਾਂ ਜਿਹੜਾ ਉਹ ਪਿੰਨਾ ਹੁੰਦਾ ਨਾ, ਪਿੰਨਾ ਵੀ ਵੱਡਾ ਹੀ ਚਾਹੀਦਾ ਨਿਤਨੇਮ ਵਾਲਾ। ਆਖੋ ਸਤਨਾ, ਨਹੀਂ ਤੇ ਫਿਰ ਥੱਲੇ ਆ ਜਾਣੀ ਹੈ ਗੁੱਡੀ, ਫਿਰ ਨਹੀਂ ਗੱਲ ਬਣੇਗੀ, ਫਿਰ ਸਭ ਕੁਝ ਖਤਮ ਹੋ ਜਾਣਾ। ਪਤੰਗ ਉੱਚੀ ਚੜਾਉਣ ਵਾਸਤੇ ਪਿੰਨਾ ਵੱਡਾ ਚਾਹੀਦਾ, ਡੋਰ ਵੱਡੀ ਚਾਹੀਦੀ ਹੈ। ਜਿਨ੍ਹਾਂ ਕੋਲ ਡੋਰ ਹੀ ਨਹੀਂ ਉਹ ਕਿਵੇਂ ਉਹਨੂੰ ਉੱਚੀ ਚੜਾਉਣਗੇ? ਬਾਬਾ ਆਨੰਦ ਸਿੰਘ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਭਾਈ ਜੇ ਚਾਹੁੰਦੇ ਹੋ ਸਾਡੀ ਗੁੱਡੀ ਬੜੀ ਉੱਚੀ ਚੜ੍ਹ ਜਾਏ ਤੇ ਚੜ੍ਹੀ ਵੀ ਰਵੇ ਫਿਰ ਥੱਲੇ ਨਾ ਲਵੇ ਆਵੇ ਤੇ ਨਿਤਨੇਮ ਵਧਾਇਆ ਕਰੋ ਆਪਣਾ। ਮੈਂ ਵੇਖਣਾ ਬੜੇ ਲੋਕ ਨੇ ਆਖਣਗੇ ਨਿਤਨੇਮ ਬੜਾ ਕਰਦੇ ਸਾਂ ਬਾਬਾ ਜੀ, ਹੁਣ ਕੀ ਹੋਇਆ? ਹੁਣ ਕੰਮ ਵੱਧ ਗਏ ਨੇ, ਹੁਣ ਨਿਤਨੇਮ ਹੁੰਦੇ ਹੀ ਨਹੀਂ। ਅੱਗੇ ਇੱਕ ਦੁਕਾਨ ਸੀ ਹੁਣ ਦੋ ਹੋ ਗਈਆਂ ਨੇ, ਹੁਣ ਕਿੱਥੇ ਜੀ? ਅੱਗੇ ਇੰਨੀ ਜ਼ਮੀਨ ਸੀ, ਹੁਣ 5-7 ਕਿੱਲੇ ਹੋਰ ਖਰੀਦ ਲਏ ਨੇ, ਹੁਣ ਇਕੱਲੇ ਨੂੰ ਖੇਤੀ ਕਰਨੀ ਪੈਂਦੀ ਹੈ, ਹੁਣ ਨਹੀਂ ਗੱਲ ਬਣਦੀ। ਉਹ ਲੱਖ ਲਾਂਤ ਇਹੋ ਜਿਹਾਂ ਕੰਮਾਂ ਦੇ ਜਿਨ੍ਹਾਂ ਨੇ ਤੈਨੂੰ ਗੁਰੂ ਭੁਲਾ ਦਿੱਤਾ। ਉਹ ਦੁਕਾਨ ਕਾਹਦਾ ਵਾਧਾ ਕਾਹਦਾ ਹੋਇਆ? ਪਹਿਲਾਂ ਕਰਦਾ ਸੀ ਹੁਣ ਤੂੰ ਛੱਡ ਦਿੱਤਾ ਹੈ, ਪਹਿਲਾਂ ਰੱਬ ਰੱਬ ਕਰਦਾ ਸੀ ਹੁਣ ਤੇਰੇ ਤੇ ਕੰਮਾਂ ਦਾ ਇੰਨਾ ਬੋਝ ਪੈ ਗਿਆ ਕਿ ਤੂੰ ਗੁਰੂ ਨੂੰ ਚੇਤਾ ਹੀ ਭੁਲਾ ਦਿੱਤਾ। ਤੇ ਇਹ ਗੱਲ ਖਾਲਸਾ ਜੀ ਯਾਦ ਰੱਖਣਾ, ਜਿਹੜੇ ਨਿਤਨੇਮ ਛੱਡ ਗਏ ਨੇ, ਜਿਹੜੇ ਬਾਣੀ ਛੱਡ ਗਏ ਆ, ਜਿਨ੍ਹਾਂ ਨੇ ਭਜਨ ਪਾਠ ਕਰਨਾ ਛੱਡ ਦਿੱਤਾ ਹੈ, ਉਹਨਾਂ ਦਾ ਕੰਮ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਨਹੀਂ ਰਹਿ ਸਕਦਾ। ਹੱਥ ਪਾਉਣਗੇ ਸੋਨੇ ਨੂੰ, ਬਣ ਜਾਏਗੀ ਮਿੱਟੀ। ਤੇ ਜਿਹਨਾਂ ਦੇ ਹੱਥਾਂ ਵਿੱਚ ਬਰਕਤ ਹੋਵੇ ਉਹ ਮਿੱਟੀ ਨੂੰ ਹੱਥ ਪਾਉਣ ਤੇ ਸੋਨਾ ਬਣ ਜਾਂਦਾ, ਜਿਨ੍ਹਾਂ ਦੇ ਹੱਥਾਂ 'ਚ ਬਰਕਤ ਹੋਵੇ। ਜੇ ਸਤਿਗੁਰੂ ਕਿਰਪਾ ਕਰਨ, ਮੇਰੀ ਸਾਰਿਆਂ ਦੇ ਚਰਨਾਂ 'ਚ ਗੁਜ਼ਾਰਿਸ਼ ਹੈ, ਮਾਤਾਵਾਂ ਭੈਣਾਂ ਵੀਰ ਭਰਾ ਸਾਰੇ ਤਵੱਜੋ ਦਿਓ ਪਿਆਰਿਓ, ਜੇ ਸਤਿਗੁਰੂ ਕਿਰਪਾ ਕਰਦੇ ਆ, ਜੇ ਕੰਮ ਕਾਰ ਵੱਧਦਾ ਤੇ ਨਿਤਨੇਮ ਵਧਾਇਆ ਕਰੋ ਜ਼ਰੂਰ। ਜੇ ਮਰ ਦੀ ਮਿਹਰ ਨਾਲ 2 ਕਿੱਲੇ ਜ਼ਮੀਨ ਵੱਧ ਖਰੀਦੋ ਤੇ ਨਿਤਨੇਮ ਵਿੱਚ ਜ਼ਰੂਰ ਵਾਧਾ ਕਰੋ। ਜੇ ਭਜਨ ਪਾਠ ਹੋਰ ਵਧਾਓ, ਜੇ ਦੁਕਾਨ ਵਧੇ ਤੇ ਨਿਤਨੇਮ ਵਧਣਾ ਚਾਹੀਦਾ। ਸ਼ੁਕਰਾਨੇ ਦਾ ਇੱਕ ਪਾਠ ਜਪਜੀ ਸਾਹਿਬ ਦਾ ਹੋਰ ਕਰਨਾ ਚਾਹੀਦਾ, ਉਸ ਕਾਰਜ ਵਿੱਚ ਫਿਰ ਬਰਕਤ ਪੈਂਦੀ ਆ। ਫਿਰ ਅਸੀਂ ਕਹਿੰਦੇ ਹਾਂ ਸਾਡੇ ਕੰਮ ਨਹੀਂ ਚੱਲਦੇ, ਇਹ ਜਗ੍ਹਾ ਮਾੜੀ ਆ, ਸਾਡੀ ਗੱਡੀ ਮਾੜੀ ਆ, ਇਹ ਲੋਹਾ ਮਾੜਾ ਜੀ। ਲੋਹਾ ਨਹੀਂ ਮਾੜਾ ਹੁੰਦਾ, ਨਾ ਕੋਈ ਜਗ੍ਹਾ ਮਾੜੀ ਆ, ਅਸਲ ਵਿੱਚ ਸਾਡੇ ਕਰਮ ਮਾੜੇ ਨੇ, ਸਾਡੇ ਕਰਮ ਧੋਖਾ ਦੇ ਜਾਂਦੇ ਨੇ। ਕਰਮ ਸਵੱਲੇ ਹੋਣ ਸਭ ਕੁਛ ਹੀ ਠੀਕ ਹੁੰਦਾ, ਤੇ ਕਰਮ ਬਣਾਉਣੇ ਨੇ ਸੱਚੇ ਪਾਤਸ਼ਾਹ ਨੇ, ਤੇ ਸਤਿਗੁਰੂ ਉਦੋਂ ਕਰਮ ਬਣਾਉਂਦੇ ਨੇ ਜਦੋਂ ਅਸੀਂ ਸੱਚੇ ਪਾਤਸ਼ਾਹ ਦੇ ਪਿਆਰ ਵਿੱਚ ਜੁੜਾਂਗੇ। ਤੇ ਥੋੜਾ ਬਹੁਤ ਸਮਾਂ ਜ਼ਰੂਰ ਕੱਢਣਾ ਚਾਹੀਦਾ। ਤੇ ਸਾਧ ਸੰਗਤ ਜੀ, ਮਹਾਰਾਜ ਉਸ ਸਮੇਂ ਆਖਣ ਲੱਗੇ, ਇਹ ਤੇਰਾ ਪਿਤਾ ਹੈ ਤੇ ਸੇਵਾਦਾਰ ਏਡੀਆਂ ਟੇਡੀਆਂ ਜੂਨਾਂ ਵਿੱਚ ਨਹੀਂ ਪੈਂਦੇ, ਪਰ ਤੇਰਾ ਪਿਤਾ ਸੇਵਾ ਤੇ ਕਰਦਾ ਸੀ ਬੜੀ, ਭਜਨ ਪਾਠ ਵੀ ਸਵੇਰੇ ਉੱਠਦਾ ਸੀ, ਨਿਤਨੇਮ ਕਰਦਾ ਸੀ, ਬੰਦਗੀ ਕਰਦਾ ਸੀ, ਪਰ ਹੰਕਾਰੀ ਬੜਾ ਸੀ। ਆਖੋ
ਸਤਨਾਮ,
ਸੰਭਾਲ ਨਹੀਂ ਸਕਿਆ ਉਸ ਦਾਤ ਨੂੰ, ਭਾਂਡਾ ਹੈ ਨਹੀਂ ਸੀ। ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਡਿੱਗਦਾ, ਜੇ ਕਿਸੇ ਹੋਰ ਬਰਤਨ ਚ ਪਾ ਦਿਓ ਕਹਿੰਦੇ ਨੇ ਭਾਂਡੇ ਨੂੰ ਪਾੜ ਦਿੰਦਾ, ਸਟੀਲ ਚ ਨਹੀਂ ਟਿਕਦਾ, ਲੋਹੇ ਚ ਨਹੀਂ ਟਿਕਦਾ, ਚਾਂਦੀ ਚ ਨਹੀਂ ਟਿਕਦਾ। ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਚ ਟਿਕਦਾ, ਹੋਰ ਚ ਨਹੀਂ ਟਿਕਦਾ। ਵਾਹਿਗੁਰੂ ਦਾ ਨਾਮ ਵੀ ਕਿਸੇ ਆਮ ਹਿਰਦੇ ਚ ਨਹੀਂ ਟਿਕਦਾ, ਸੇਵਾ ਕਰਨ ਕਰਕੇ ਸ਼ੁੱਧ ਹੋਇਆ ਹੋਵੇ ਫਿਰ ਟਿਕ ਜਾਏਗਾ, ਨਹੀਂ ਤੇ ਹੰਕਾਰ ਦੀਆਂ ਤ੍ਰੇੜਾਂ ਆ ਜਾਣਗੀਆਂ, ਸਾਡੇ ਅੰਦਰ ਟਿਕ ਨਹੀਂ ਸਕਦਾ ਭਜਨ, ਫਿਰ ਬੜੇ ਹੰਕਾਰੀ ਹੋ ਜਾਵਾਂਗੇ ਅਸੀਂ। ਤੇਰਾ ਪਿਤਾ ਭਜਨ ਪਾਠ ਬਥੇਰਾ ਕਰਦਾ ਸੀ, ਪਰ ਉਹ ਹੰਕਾਰੀ ਹੋ ਚੁੱਕਿਆ ਸੀ, ਹੰਕਾਰ ਵਿੱਚ ਰਹਿੰਦਾ ਸੀ। ਉਹਨੂੰ ਪਤਾ ਨਹੀਂ ਸੀ ਕਿ ਸੰਗਤ ਵਿੱਚ ਬੋਲਣਾ ਕਿਵੇਂ ਆ, ਉਹਨੂੰ ਪਤਾ ਨਹੀਂ ਸੀ ਕਿ ਸੰਗਤ ਦਾ ਸਤਿਕਾਰ ਕਿੱਦਾਂ ਕਰੀਦਾ, ਉਹਨੂੰ ਇਸ ਗੱਲ ਦੀ ਸੋਝੀ ਨਹੀਂ ਸੀ। ਮਹਾਰਾਜ ਨੂੰ ਪੁੱਛਿਆ, ਸੱਚੇ ਪਾਤਸ਼ਾਹ ਸਾਰੀ ਵਾਰਤਾ ਸੁਣਾਓ, ਖਾਂ ਖੋਲ ਕੇ ਜਰਾ ਦੱਸੋ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਰੀ ਸੰਗਤ ਬੈਠੀ ਸੀ, ਰਿੱਛ ਵਾਲਾ ਮਦਾਰੀ ਵੀ ਸਾਹਮਣੇ ਖੜਾ, ਰਿੱਛ ਵੀ ਵਿੱਚ ਹੀ ਹੈ,